ਓਂਕਾਰ ਸਤਨਾਮ ਕਰਤਾ ਪੁਰਖ। ਮਹਾਰਾਜ ਕਹਿੰਦੇ ਭਾਈ ਇੱਕ ਅਦਵੈਤ ਸਰੂਪ ਪਰਮੇਸ਼ਰ ਹੈ ਜਿਹਦੇ ਅੰਦਰ ਦੁਆਇਸ਼ ਨਹੀਂ। ਦੁਆਇਸ਼ ਤਾਂ ਭਾਈ ਸਾਧੂਆਂ ਵਿੱਚ ਵੀ ਨਹੀਂ ਹੁੰਦੀ, ਕਈਆਂ ਪੁਰਸ਼ਾਂ ਵਿੱਚ ਵੀ ਨਹੀਂ ਹੁੰਦੀ, ਗੁਣ ਹੁੰਦੇ ਨੇ ਕਈਆਂ 'ਚ। ਲੇਕਿਨ ਭਾਈ ਉਹ ਦੁਆਇਸ਼ ਤੋਂ ਰਹਿਤ ਵੀ ਹੈ, ਨਾਲ ਦੀ ਨਾਲ ਸਜਾਤੀ ਵਜਾਤੀ ਸੁਗਤ ਭੇਦ ਰਹਿਤ ਵੀ ਹੈ। ਉਹਦੀ ਕੋਈ ਜਾਤ ਨਹੀਂ, ਉਹਦੀ ਕੋਈ ਦੂਸਰੀ ਜਾਤ ਦਾ ਮੁਕਾਬਲੇ 'ਤੇ ਨਹੀਂ ਹੈ। ਉਹਦੇ ਅੰਗਾਂ ਵਿੱਚ ਵੀ ਕੋਈ ਫਰਕ ਨਹੀਂ, ਜਿਵੇਂ ਹੱਥ ਪੈਰ ਆਪਣਾ ਸਿਰ ਹੋਰ ਤਰ੍ਹਾਂ ਦਾ, ਲੱਤਾਂ ਬਾਹਾਂ ਹੋਰ ਤਰ੍ਹਾਂ ਦੀਆਂ, ਐਂ ਸਤ ਸੰਗਤ ਜੀ ਇੱਕੋ ਜਿਹਾ ਹੀ ਰੂਪ ਹੈ ਸਾਰਿਆਂ ਪਾਸਿਓਂ, ਵੱਧ ਘੱਟ ਨਹੀਂ ਹੈ। ਦੇਸ਼ ਕਾਲ ਵਸਤੂ ਪ੍ਰਸ਼ੇਦ ਹੈ, ਦੇਸ਼ ਕਰਕੇ ਵੱਡਿਆ ਨਹੀਂ ਜਾਂਦਾ। ਆਪਾਂ ਦੇਸ਼ਾਂ ਦੀਆਂ ਹੱਦਾਂ ਪੱਟੀ ਬੈਠੇ, ਇਹ ਨਹੀਂ ਵੀ ਇਸ ਦੇਸ਼ ਦੀ ਹੱਦ ਤੋਂ ਪਹਿਲੇ ਪਹਿਲੇ ਇੱਧਰ ਰਾਮ ਹੈ, ਇੱਧਰ ਗਾਹਾਂ ਹੈ ਨਹੀਂ, ਕਿ ਸਰਵੱਤਰ ਦੇਸ਼ ਹੈ, ਇਹ ਸਰਵੱਤਰ ਭੇਸ਼ ਹੈ। ਸਮੇਂ ਕਰਕੇ ਵੀ ਖਾਲਸਾ ਜੀ ਉਹ ਵੰਡਿਆ ਨਹੀਂ ਜਾਂਦਾ, ਪਿੱਛੇ ਵੀ ਸੀ ਹੁਣ ਵੀ ਹੈ, ਗਾਹਾਂ ਨੂੰ ਵੀ ਹੋਵੇਗਾ। ਆਦ ਸੱਚ ਗਾਦ ਸੱਚ ਹੈ ਵੀ ਸੱਚ ਨਾਨ ਕੋਸੀ ਵੀ ਸੱਚ। ਦੇਸ਼ ਕਰਕੇ ਵੀ ਉਹ ਕੱਟਿਆ ਨਹੀਂ ਗਿਆ, ਸਮੇਂ ਕਰਕੇ ਵੀ ਉਹ ਕੱਟਿਆ ਨਹੀਂ ਜਾਂਦਾ। ਨਹੀਂ ਤਾਂ ਕੋਈ ਪਿੱਛੇ ਹੁੰਦਾ, ਗਾਹਾਂ ਨੂੰ ਨਹੀਂ ਹੁੰਦਾ। ਜਿਹੜੇ ਗਾਹਾਂ ਨੂੰ ਹੋਣਗੇ ਹੁਣ ਨਹੀਂ ਹਨ, ਲੇਕਿਨ ਪਰਮੇਸ਼ੁਰ ਤਿੰਨਾ ਕਰਨਾ ਚਾਹੀਦਾ। ਦੇਸ਼ ਕਾਲ ਵਸਤੂ ਕਿਸੇ ਵਸਤੂ ਕਰਕੇ ਕੱਟਿਆ ਨਹੀਂ ਜਾਂਦਾ। ਨੈਨਕ ਜਯੰਤੀ ਸਤਨਾਣੀ ਨੈਨਕ ਦਜਤੀ ਪਾਵਕਾ, ਦਸ ਕਲੇ ਜਯੰਤੀ ਆਪੋ ਨੈਨਕ ਸੋਸਤੀ ਮਾਰਤਾ। ਉਹਨੂੰ ਪੌਣ ਉਡਾ ਨਹੀਂ ਸਕਦੀ, ਅਗਨੀ ਸਾੜ ਨਹੀਂ ਸਕਦੀ, ਪਾਣੀ ਡਬੋ ਨਹੀਂ ਸਕਦਾ, ਕੋਈ ਸ਼ਸਤਰ ਕੱਟ ਨਹੀਂ ਸਕਦਾ। ਐਸਾ ਭਾਈ ਜਿਹੜਾ ਸਰੂਪ ਆ, ਜਿਹਦੀਆਂ ਇਹ ਨਿਸ਼ਾਨੀਆਂ ਨੇ, ਉਹਨੂੰ ਕਹਿੰਦੇ ਭਾਈ ਇੱਕ ਹੈ। ਹੋਰ ਨਿਸ਼ਾਨੀ ਓਂਕਾਰ, ਕਹੀਏ ਉਹ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ। ਪ੍ਰਕਾਸ਼ ਆਪਣੀ ਦੇਸ਼ੀ ਗੋਚਰ ਸੱਚੀ ਸੂਰਜ ਪ੍ਰਕਾਸ਼ ਦਾ ਸਾਰਿਆਂ ਨੂੰ। ਲੇਕਿਨ ਉਹ ਭਾਈ ਨਵੋ ਸੂਰਜ ਸੂਰਜੇ, ਨਵੋ ਚੰਦਰ ਚੰਦਰੇ, ਨਮਸਕਾਰ ਹੈ ਉਸ ਵਾਹਿਗੁਰੂ ਨੂੰ ਜਿਹੜਾ ਭਾਈ ਸੂਰਜ ਨੂੰ ਵੀ ਪ੍ਰਕਾਸ਼ ਦਾ, ਚੰਦਰਮਾ ਨੂੰ ਵੀ ਪ੍ਰਕਾਸ਼ ਦਿੰਦਾ ਹੈ। ਓਂਕਾਰ ਕਹੀਏ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਹੈ। ਖੱਟ ਜੋਤੀ ਮੰਨੇ ਨੇ ਸੂਰਜ ਚੰਦ ਤਾਰੇ ਬੁੱਧੀ ਬਿਜਲੀ ਅਗਨੀ, ਇਹ ਚਮਕਦੀਆਂ ਚੀਜ਼ਾਂ 6 ਮੰਨੀਆਂ ਸੰਸਾਰ 'ਚ। ਇਹਨਾਂ ਦੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਦਾ ਪ੍ਰਕਾਸ਼ ਤਾਂ ਹੈ ਓਂਕਾਰ ਕਹੀਏ, ਇਹਨਾਂ ਦਾ ਪ੍ਰਕਾਸ਼ ਸਦਾ ਨਹੀਂ ਰਹਿੰਦਾ। ਸੂਰਜ ਦਾ ਪ੍ਰਕਾਸ਼ ਹੋਣਾ ਹੀ ਨਹੀਂ, ਚੰਦਰਮਾ ਦਾ ਹੋਵੇਗਾ, ਜਿਹਨੇ ਚੰਦਰਮਾ ਦਾ ਨਹੀਂ ਰਹੇਗਾ। ਲੇਕਿਨ ਖਾਲਸਾ ਜੀ ਉਹਦਾ ਪ੍ਰਕਾਸ਼ ਸਤਨਾਸ ਤੋਂ ਰਹਿਤਨਾ। ਆਹ ਵੱਡੇ ਵੱਡੇ ਪ੍ਰਕਾਸ਼ ਸੂਰਜਾਂ ਦੇ ਤਾਂ ਦੰਦਲ ਢੱਕ ਦਿੰਦਾ ਇਹਨਾਂ, ਉਹਨਾਂ ਨੂੰ ਭਾਈ ਉਸਦੇ ਪ੍ਰਕਾਸ਼ ਨੂੰ ਕੋਈ ਢੱਕ ਨਹੀਂ ਸਕਦਾ। ਉਹਦੇ ਪ੍ਰਕਾਸ਼ ਦੁਆਰਾ ਹੀ ਕਥਨ ਕਰਨ ਵਾਲਾ ਕਥਨ ਕਰ ਰਿਹਾ, ਸਰੋਤਾ ਬਣ ਕੇ ਸਰੋਤਾ ਸੁਣ ਰਿਹਾ ਹੈ ਉਹਦੀ ਸੱਤਾ ਸਮਰਤੀ ਨਾਲ। ਨਾਮ ਕਹੀਏ ਪ੍ਰਸਿੱਧ ਹੈ, ਬੱਚੇ ਨੂੰ ਪੁੱਛ ਲਓ ਵੀ ਰੱਬ ਹੈਗਾ, ਉਹ ਕਹੂਗਾ ਹਾਂ ਹੈਗਾ, ਨਾ ਉਹਨੇ ਦੇਖਿਆ ਨਾ ਕਰਿਆ। ਕਰਤਾ ਸਾਰੀ ਸ੍ਰਿਸ਼ਟੀ ਨੂੰ ਉਤਪਤ ਕਰਨ ਵਾਲਾ ਸਰਗੁਣ ਸਰੂਪ ਧਾਰ ਕੇ ਪੁਰਖ ਪੂਰਨ ਹੈ, ਉਹਦੇ ਅੰਦਰ ਕੋਈ ਘਾਟ ਨਹੀਂ, ਪੁਰਸ਼ਾਰਥ ਦੇ ਦੇਣ ਵਾਲਾ ਹੈ। ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ ਸਾਰਿਆਂ ਦਾ ਆਤਮਾ ਹੋਣੇ ਕਰਕੇ। ਅਕਾਲ ਮੂਰਤ, ਉਹਦੀ ਜਿਹੜੀ ਮੂਰਤ ਹਸਤੀ ਹੈ ਸਰੂਪ ਹੈ, ਉਹ ਕਾਲ ਤੋਂ ਰਹਿਤ ਹੈ, ਕਾਲ ਨਕੋ ਕਾਲ ਮਹਾਕਾਲ ਨਕੋ ਕਾਲ। ਅਜੂਨੀ ਅਜਨਮਾ ਹੈ, ਜੂਨਾਂ 'ਚ ਨਹੀਂ ਆਉਂਦਾ। ਸਾਹਿਬੰਗ ਸੁਦੇ ਪ੍ਰਕਾਸ਼ ਹੈ, ਕਿਸਦਾ ਪ੍ਰਕਾਸ਼ਿਆ ਹੋਇਆ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਐਸਾ ਸਰੂਪ ਹੈ ਭਾਈ। ਗੁਰੂ ਕਹੀਏ ਚੇਤਨ ਸਰੂਪ ਹੈ, ਅਗਿਆਨ ਦੇ ਹਨੇਰੇ ਨੂੰ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪ੍ਰਸਾਦ ਅਨੰਦ ਸਰੂਪ ਹੈ, ਵਿਸ਼ੇ ਸਵਾਦਾਂ ਤੋਂ ਪਰੇ ਹੈ। ਆਹ ਨਿਸ਼ਾਨੀਆਂ ਭਾਈ ਵਾਹਿਗੁਰੂ ਦੀਆਂ ਨੇ, ਜਿਹਦੇ ਇਸ ਵਾਹਿਗੁਰੂ ਦਾ ਆਪਾਂ ਸਿਮਰਨ ਕਰਦੇ ਔਰ ਦੇਖਿਆ ਤਾਂ। ਨਹੀਂ ਤਾਂ ਕਹੀਦਾ ਜੀ ਕਿਹਾ ਜਿਹਾ ਸਰੂਪ ਹੋਊ ਵਾਹਿਗੁਰੂ ਦਾ, ਜਤੀ ਤਾਂ ਜਾਈਦਾ, ਖਬਰੀ ਕਿਤੇ ਡਿੱਗੂ ਖਬਰੀ ਨਹੀਂ। ਲੇਕਿਨ ਆਹ ਨਿਸ਼ਾਨੀਆਂ ਭਾਈ ਵਾਹਿਗੁਰੂ ਦੀਆਂ ਗੁਰਬਾਣੀ ਵਿੱਚ ਨੇ। ਕਦੇ ਪ੍ਰਾਪਤ ਕਿਵੇਂ ਹੋਵੇ? ਗੁਰ ਪ੍ਰਸਾਦ, ਗੁਰੂ ਨਾਨਕ ਦੇਵ ਜੀ ਕਿਰਪਾ ਹੋ ਜਾਵੇ, ਸੱਤ ਦੀ ਪ੍ਰਸਾਦ ਕਹੀਏ ਕਿਰਪਾ, ਕਿਰਪਾ ਹੋ ਜਾਵੇ ਤਾਂ ਉਹ ਵਾਹਿਗੁਰੂ ਇੰਨੀਆਂ ਨਿਸ਼ਾਨੀਆਂ ਵਾਲਾ ਪਰਮੇਸ਼ੁਰ ਭਾਈ ਹਿਰਦੇ ਚੋਂ ਹੀ ਪ੍ਰਗਟ ਹੋ ਜਾਂਦਾ, ਜਿਵੇਂ ਗੋਪਾਲ ਦੱਤ ਨੂੰ ਹਿਰਦੇ ਚੋਂ ਹੀ ਪ੍ਰਗਟ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਦੱਸ ਦਿੱਤਾ। ਐਸੇ ਸਤ ਸੰਗ ਜੀ ਮੰਗਲ ਕਰਕੇ ਆਪ ਅੰਮ੍ਰਿਤਮਈ ਉਪਦੇਸ਼ ਦਿੰਦੇ ਨੇ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ, ਸਲੋਕ ਉਚਾਰਦੇ ਨੇ, ਸੰਸਕ੍ਰਿਤੀ ਭਾਸ਼ਾ ਹੈ, ਇਹਦੇ ਅੰਦਰ ਪੰਚਮ ਪਾਤਸ਼ਾਹ ਉਚਾਰਨ ਕਰਦੇ। ਇਹਨਾਂ ਨੇ ਕਿਹਾ ਮਹਾਰਾਜ ਸਾਡਾ ਮੋਹ ਨਹੀਂ ਮਿਟਦਾ, ਮੋਹ ਮਿਟੋ। ਮੋਹ ਦੇ ਮਾਰੇ ਸਤ ਕਦੀ ਜੰਮਦੇ ਧੱਕੇ ਚੜ੍ਹਦੇ ਹਨ, ਮੰਨੇ ਮੋਹ ਚੋਟਾ ਨਾ ਖਾਏ, मन गम का साथ ना जाए, ऐसा नाम निरंजन होए देखो मन जाड़े मर्ग होए। मन में नाम नू मन्ने था भाई नहीं सुनना था, सुनना भी होगा मनन करना भी होगा। आप जी उन्हें दोनों के साथ संजीव रंजन देव जी उपदेश दे रहे हैं, कतंज माता कतंज पिता कतंज बनता मनोर सुता। हे हरी लाल हे कृष्ण लाल, गुरु अर्जुन देव जी कहते कतंज क्या है माता, कतंज क्या है पिता, जेड़े प्रवृत्ति च सौन भक्ति वालों मोड़ करते। धन सी वो माता पिता त्रिभुवनी सर चंगी माता फरीद की माता क्या हम इन्हों का जोड़ा मोह है ये झूठा ही है। पुत्र मर जाए मां प्रलाप कर दी कदे नाल छड़ी ना देखी। इसे तरह यह जोड़ा मोह है यह स्वयं प्रयोजनी है। कतंच मंता बनोद सुत है क्या है, यह सब झूठा है। बनता घरवाली तो सुत है पुत्रां दा जिहड़ा नाल बनोद रल के कलोना करनिया ने खेड़दे रहना परचे रहना, इन्हों का मोह नहीं करना चाहिए। हे पंडित जी ये सब मिथ्या ही है। दसो कि कोई माता है कि किसका कोई पिता है, केत्या के बाप केत्या के बेटे केते गुरचेले बनूए। संसार का प्रवाह चल रहा है, कई बेरी सतसंगत जी पुत प्यो बनता है कई बेरी प्यो पुत बनता है। कतंच भरात नीत हित बंदव कतंच मोह कुटंबियते, कतंच क्या है किसका कोई भरा है, भरा भरा करता उदो ही पता लगता जो हिसाब काज फर्क पै जाए बढ़ के दो टुकड़े करके सिट दिता है। इस तरह जेड़े मित्र मित्र कही जाते हैं, मित्र कई तरह के होंगे है, जानी मित्र तो कुर्बान जाइए नहीं तो शैतानी मित्र कोई सुहानी मित्र यह जे व्यंत ने सर संगत जी। मूह जवानी मैं तेरा मित्र तू मेरा मित्र एवं कही जाना, एक सत स्वय प्रजोर जिन्ना चिर मतलब है उन्ना चिर मित्र है। एक शैतानी मित्र ने विषय विकार वास्ते सत संगत जी मित्रता ही पाउणी उदू बाद खत्म। जित दिन उनका स्वाव होए ना आवे तित दिन नेड़े को ना ढुकासा, जिन्ना चिर उन्हों का मतलब नहीं पूरा होंदा उदू नेड़े कोई नहीं ढुकता है। ऐसा जिहड़ा इन्हों का हित है कतंच क्या है, कतंच भरात मीत हित बंधव जिन्हें संबंधी हैं वह भी स्वय प्रयोजनी हैं। कतंच मोह कुटंब कुटंब उन्हों कहते हैं जिहड़ा आप गृहस्थी होकर अपने घर आई तो परिवार पुत पोते बदल कुटंब कहते हैं। पहले भरावान नहीं कुटंब कहते, वह पिता का कुटंब है। जिन्ना परिवार अपने का जिहड़ा मोह है वह भी क्या है, तुसी क्यों पंडित जन फसे हुए हो, विद्या इतनी पढ़ी फिर भी थोड़े को मोह नहीं छुटिया है। कतंज चपली चपल मोहनी रूपम बखंते त्याग करोत, क्या है तुम्हें प्रेर करके दसीए, चपल चंचल है और मोहनी मोह करती है सबनों, मोह करने वाला यह रूप है माया का। बेखंते त्याग करोत देखद्या देखद्या त्याग कर जाती है, अखी देखद्या देखद्या माया करके छाला मार जाती है। जदों कोई उत्तम भाग होंगे उदों आ जाती, जदों सत्संग जी थोड़ा जा हल्का कर्म प्रगट होंगे उदों ही पता लग जाता भी आज आ फिर तुरंत। परसू परसा परसराम इस माया के तीन नाम, की तुम ऐसा मोह करते हो क्या है, चपल चंचल है और बहुत सारिया करती है, ऐसा सुंदर रूप है देखते देखद्या देखद्या त्याग कर जाती है। संग की देह ना संग सदै है, देह नाल नहीं जाती, अंत दे समय माया ने तो की जाना। कोई सूम सी सत संगत जी सारी जिंदगी माया जोड़ी, उदो कागजा के रुपये तो होंगे नहीं सी, खरी हद सोने दिया मोहर जा चांदी के रुपये जोड़ जोड़ के अंदर दबदा रहा। जदों आई मौत अचन चेत सोचता वह पछतावा उदो अंत के समय उदो हुंदा जी दे नाल बहुता मोह हो गए भई आप पता विछोड़ा पै चलिया। सूम आदमी का सत्संग माया ना मोह हुंदा ना पुत ना धी कुछ ना किसी नाल नहीं हुंदा। कहते भी जमा नूं कहिंदे लैण आयो, कहिंदे हां चलना है सब सब नाल ही होनी है। कहिंदे फिर मैनू माया नाल तो दो गल्लां कर लैण दिओ। अंदर चलिया गया सत्संग जी जाके कहिंदा माया कर कुछ मेरी रखिया, आए ने बड़े भयानक रूप धार के, मैनू तां पता ही नहीं सी आ दिन मेरे ते आउणे ने। कहिंदी जा पापी आ मेरे मत्थे ना लग, मैनू तां तूं हवा भी लगन दित्ती, ਮੈਨੂੰ ਦੱਬ ਕੇ ਰੱਖਿਆ ਧਰਤੀ 'ਚ ਤੇਰੇ ਵਰਗੇ ਦਾ, ਤਾਂ ਮੈਂ ਧੱਕੇ ਨਾ ਚੜ੍ਹਾਂ। ਕੋਈ ਮੈਨੂੰ ਦਾਨ ਕਰਦਾ, ਕੋਈ ਮੈਨੂੰ ਕਿਸੇ ਸਕਾਰ ਲਗਾਉਂਦਾ, ਤੂੰ ਤਾਂ ਮੈਨੂੰ ਧਰਤੀ 'ਚ ਦੱਬੀ ਰੱਖਿਆ, ਜਾ ਚਲਿਆ ਜਾ ਮੇਰੇ ਮੱਛਰ ਨਾਲ। ਜਦੋਂ ਪਈਆਂ ਝਿੜਕਾਂ ਸਤਸੰਗ ਜੀ ਇਸ ਨੂੰ, ਹੁਣ ਮੋਹ ਇਹਨੂੰ ਮੱਲੋ ਮੱਲੀ ਆਵੇ, ਹੋਰ ਕੁਝ ਨਹੀਂ ਸੜਿਆ ਸਤਸੰਗ ਜੀ ਛੇਤੀ ਦੇਣਾ ਨਾ ਪੱਟ ਕੇ, ਮੋਹ ਨਾ ਅੰਦਰ ਹੀ ਨਗਾ ਗਿਆ, ਖਾ ਗਿਆ, ਵੀ ਇੱਥੇ ਨਾ ਪਈਆਂ ਰਹਿਣ ਜਾਣ, ਕੋਈ ਹੋਰ ਨਾ ਲੈ ਜਾਣ। ਬਾਹਰ ਆਇਆ ਕੋਈ ਤਾਂ ਸਤਸੰਗ ਜੀ ਮੋਹਰਾਂ ਅੜਗੀਆਂ ਸਾਹਿਬ ਵਿੱਚ, ਕੋਈ ਜਮਾ ਨੇ ਸਤਸੰਗ ਜੀ ਜਿੰਦਨ ਮਾਣੀ ਕੱਢੀਏ ਹੱਟਾਂ ਕੂ ਪੜਕਾਏ ਦੇਹ ਛੁੱਟ ਗਈ। ਘਰਦਿਆਂ ਨੇ ਸੰਸਕਾਰ ਕਰਿਆ ਹੈ, ਦੇਖਿਆ ਕਹਿੰਦੇ ਬੁੜੇ ਦੀਆਂ ਮਾਇਆ ਮੁਹ ਤਾਂ ਬਹੁਤ ਸੀ, ਦੇਖਿਆ ਟੋਆ ਵੱਡਿਆ ਖਾਲੀ ਪਿਆ, ਕਹਿੰਦੇ ਕਿਹਨੂੰ ਦੇ ਗਿਆ, ਕੋਈ ਪੁੱਤ ਧੀ ਨਾ ਕਿਸਾ ਹਿੱਤ ਨਹੀਂ ਸੀ, ਪਤਾ ਨਹੀਂ ਕਿਹਨੂੰ ਦੇ ਗਿਆ। ਘਰਦੇ ਘਬਰਾਏ ਹੋਏ, ਮਗਰੋਂ ਸਤਸੰਗ ਜੀ ਵੰਡੀਆਂ ਪਾਉਣ ਲੱਗ ਜਾਂਦੇ। ਜਦੋਂ ਗਏ ਨਾ ਫੁੱਲ ਚੁਗਣ, ਤਾਂ ਸੋਨਾ ਪਧ ਰਿਹਾ ਪਿਆ ਵਿੱਚ, ਕਹਿੰਦੇ ਸ਼ੁਕਰ ਹੈ ਕਿਸੇ ਹੋਰ ਨੇ ਨਹੀਂ ਸੀ ਚੱਕ ਲਿਆ, ਕੋਈ ਕੋਈ ਗਿਆ ਹੀ ਨਹੀਂ ਸਿੱਖਾ ਨੇੜੇ। ਜਦ ਦੇਖਿਆ ਸਾਰੇ ਲੋਕ ਪਛਤਾਉਂਦੇ ਨੇ, ਉਹ ਕਹਿੰਦੇ ਦੇਖ ਲਓ ਦਾਨ ਨਹੀਂ ਕੀਤਾ, ਮਾਇਆ ਤਾਂ ਇਹਨੂੰ ਤਿਆਗੀ, ਇਹਨੇ ਮਾਇਆ ਨਾ ਤਿਆਗੀ, ਅੰਤ ਦੇ ਸਮੇਂ ਤੱਕ ਅੰਦਰ ਵੀ ਨਿਗਾ ਗਿਆ। ਕਹਿੰਦੇ ਚੰਗਾ ਆਪਾਂ ਇਉਂ ਕਰੋ, ਇਹਦਾ ਭਲਾ ਹੋਜੂ, ਇਹ ਵੇਚ ਕੇ ਸੋਨਾ ਆਪਾਂ ਚੰਗੀ ਤਰ੍ਹਾਂ ਗਰੀਬਾਂ ਨੂੰ ਭੰਡਾਰਾ ਕਰੋ। ਪ੍ਰਸ਼ਾਦ ਤਿਆਰ ਕੀਤਾ, ਬਹੁਤ ਸਾਰੇ ਸੱਤ ਨੇ ਖੀਰ ਦੇ ਕੜਾਹੇ ਬਣਾਏ, ਪਰ ਸੂਨ ਦੀ ਮਾਇਆ, ਮਾਇਆ ਪਾਉਣੀ ਕੋਈ ਔਖੀ ਨਹੀਂ, ਲੇਖੇ ਲੱਗਣੀ ਬਹੁਤ ਔਖੀ ਹੈ। ਅਰਦਾਸ ਕਰੀਏ ਹੇ ਪਰਮੇਸ਼ਰ, ਜੇ ਮਾਇਆ ਦੇ ਮੈਂ ਤਾਂ ਮਹਾਰਾ ਸਾਡੀ ਲੇਖੇ ਲੱਗੇ, ਕਿਤੇ ਸ਼ਰਾਬਾਂ ਕਬਾਬਾਂ 'ਚ ਨਾ ਜਾਵੇ, ਮੁਕੱਦਮਿਆਂ 'ਚ ਨਾ ਜਾਵੇ, ਰੋਗਾਂ 'ਚ ਨਾ ਜਾਵੇ, ਜਿੱਥੋਂ ਆਪਾਂ ਜਵਾਬ ਹੀ ਨਹੀਂ ਦੇ ਸਕਦੇ। ਵਕੀਲ ਕਹਿੰਦੇ ਵੀ ਇੰਨੇ ਚਾਹੀਦੇ ਹੈ, ਕਹਿੰਦੇ ਨਹੀਂ ਸਤਸੰਗ ਜੀ ਜਵਾਬ ਦਿੰਦਾ ਦੇਣੇ ਪੈਣਗੇ। ਡਾਕਟਰ ਕਹਿੰਦੇ ਵੀ ਇੰਨੇ ਲੱਗਦੇ ਆ ਬਿਮਾਰੀ 'ਤੇ ਕੱਢ, ਜਦੋਂ ਹੀ ਬਟੂਆ ਜਿਹਾ ਬਾਹਰ ਨੂੰ ਕੱਢਦਾ ਤੁਰਿਆ ਆਉਂਦਾ, ਕਦੇ ਨਾ ਨੁੱਕਰ ਨਹੀਂ ਕਰਦਾ। ਇਹ ਵਾਹਿਗੁਰੂ ਮਾਇਆ ਦੇ ਪਰ ਸਕਾਰ ਥੇ ਲੱਗੇ, ਮਾਇਆ ਹੈ ਦੋਏ ਭਾਂਤ ਕੀ ਦੋਏ ਚਲਾਏ ਰਾਹ, ਇੱਕ ਨਾ ਨਰਕ ਪਹੁੰਚਾਉਂਦੀ ਇੱਕ ਸਵਰਗ ਲੈ ਜਾ। ਮਾਇਆ ਦੋ ਤਰ੍ਹਾਂ ਦੀ ਹੈ, ਨਰਕਾਂ ਨੂੰ ਵੀ ਪਹੁੰਚਾ ਦਿੰਦੀ ਹੈ ਔਰ ਭਾਈ ਸਵਰਗ ਵੀ ਦਿਖਾ ਦਿੰਦੀ ਹੈ। ਉਸ ਵੇਲੇ ਸਤਸੰਗ ਜੀ ਮਾੜੇ ਕਰਮ ਸੀ, ਸੂਮ ਨੇ ਜਿਉਂਦੇ ਨੇ ਤਾਂ ਦਾਨ ਨਾ ਕੀਤਾ, ਲੋਕਾਂ ਨੇ ਪਰਮਕਾਰ ਕਰਨਾ ਚਾਹਿਆ ਵੀ ਚਲੋ ਦਾਨ ਕਰ ਦਈਏ। ਸੱਪ ਸਤਸੰਗ ਜੀ ਮਾਰਿਆ ਹੋਇਆ, ਇੱਲ ਦਾ ਖੂਨ ਨੁੱਚੜ ਰਿਹਾ, ਉੱਤੋਂ ਦੀ ਜਾ ਰਹੀ ਹੈ ਆਕਾਸ਼ ਦੇ, ਉਹਦੇ ਸਤਸੰਗ ਜੀ ਪਹੁੰਚਿਆ ਜੋ ਸੱਪ ਨੇ ਛੁੱਟ ਗਿਆ, ਆ ਕੇ ਸਤਸੰਗ ਖੀਰ ਦੇ ਕੜਾਹੇ ਦੇ ਵਿੱਚ ਡਿੱਗਿਆ, ਨਾਲੇ ਖੂਨ ਦੇ ਚਿੱਟੇ ਆਲੇ ਦੁਆਲੇ ਪੈ ਗਏ। ਲੋਕ ਹੈਰਾਨ ਹੋ ਗਏ, ਕਹਿੰਦੇ ਵੀ ਇਹ ਤਾਂ ਹੁਣ ਖਾਣ ਵਾਲੀ ਕਿੱਥੇ ਰਹਿ ਗਿਆ ਪਦਾਰਥ, ਬੜਾ ਕੰਮ ਉਹ ਖਰਾਬ ਹੋਇਆ। ਕਿਸੇ ਜੋਗੀ ਨਾ ਰਹੀ ਟੋਏ ਪੱਟ ਕੇ ਸਤਸੰਗ ਜੀ ਦੱਬ ਦਿੱਤੀ, ਜਿਉਂਦੇ ਨੇ ਲੇਖੇ ਨਾ ਲਾਈ, ਮਰੇ ਹੋਏ ਜੀ ਵੀ ਲੇਖੇ ਨਾ ਲਏ। ਕਿਉਂ ਖਸਤਾ ਜੀ, ਆਪ ਜੀ ਕਹਿ ਰਹੇ ਨੇ ਹੇ ਪੰਡਿਤ ਜੀ, ਕਤਕ ਚਪਲਮੋ ਨੀ ਰੂਪਕ ਤੇ ਖੰਤੇ ਤਿਆਗ ਕਰੋ, ਦੇਖਦਿਆਂ ਦੇਖਦਿਆਂ ਹੀ ਛੱਡ ਜਾਂਦੀ ਹੈ, ਜਦੋਂ ਹੀ ਅੰਧਕਾਰ ਬਦਲ ਜਾਂਦੇ ਨੇ। ਸਤਸੰਗ ਜੀ ਹਲੇ ਜੀਵ ਦੀ ਰੂਹ ਸਮਝ ਇੱਥੇ ਹੀ ਤੜਫਦੀ ਫਿਰਦੀ ਹੁੰਦੀ ਹੈ, ਅੰਤਕਾਲ ਜੋ ਮੰਦਰ ਸਿਮਰਿਆ ਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵਾਲੇ ਉਤਰੇ, ਉਹ ਪ੍ਰੇਤ ਬਣਿਆ ਘਰ ਤੁਰਿਆ ਫਿਰਦਾ। ਮੁੰਡੇ ਸਤਸੰਗ ਜੀ ਪਟਵਾਰੀਆਂ ਕੋਲੇ ਗੇੜੇ ਕਰਦੇ ਫਿਰਦੇ, ਫਰਦਾ ਲੈਂਦੇ ਵੀ ਸਾਡੇ ਨਾਂ ਲੱਗ ਜੇ, ਆਹ ਹਾਲਤ ਮਾਇਆ ਦੀ ਹੈ। ਇਸ ਕਰਕੇ ਪੰਡਿਤ ਜੀ ਤੁਸੀਂ ਨਹੀਂ ਮੋਹ ਛੱਡੋਗੇ ਤਾਂ ਹੋਰ ਕੌਣ ਛੱਡੇਗਾ। ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਨ ਚਿਤਨ। ਕਹਿੰਦੇ ਮਹਾਰਾਜ ਜੀ ਤਿਆਗ ਕਰਾਈ ਜਾਂਦੇ ਹੋ ਸਾਰਿਆਂ ਦਾ ਹੀ, ਸਾਰੀ ਦੁਨੀਆ ਬਾਲਕ ਵਾਸਤਾ ਚ ਮਾਤਾ ਪਿਤਾ ਦਾ ਆਸਰਾ ਤੱਕਦੀ ਹੈ, ਤੁਸੀਂ ਕਹਿੰਦੇ ਉਹਨਾਂ ਨੂੰ ਤਿਆਗਦੇ ਹੋ। ਸਾਰੀ ਦੁਨੀਆ ਭਾਵਾਂ ਦਾ ਮਿੱਤਰਾਂ ਦਾ ਵੱਡੇ ਹੋ ਕੇ ਸੰਬੰਧੀਆਂ ਦਾ ਆਸਰਾ ਤੱਕਦੀ ਹੈ, ਤੁਸੀਂ ਕਹਿੰਦੇ ਉਹਨਾਂ ਦਾ ਮੈਨੂੰ ਬੋਹ ਕਰੋ। ਮਾਇਆ ਆਸਰੇ ਸਾਰੀ ਜ਼ਿੰਦਗੀ ਹੈ, ਸਾਰੀ ਦੁਨੀਆ ਡੱਠੀ ਫਿਰਦੀ ਹੈ ਮਾਇਆ ਪਿੱਛੇ, ਤੁਸੀਂ ਕਹਿੰਦੇ ਉਹ ਵੀ ਤਿਆਗ ਕਰਦੇ ਹੋ। ਕਿਹਦੇ ਆਸਰੇ ਰਹਾਂਗੇ ਮਹਾਰਾਜ, ਜ਼ਿੰਦਗੀ ਕਿਵੇਂ ਬਤੀਤ ਹੋਵੇ? ਉਹ ਵਸਤੂ ਦੱਸੋ ਜਿਹੜੀ ਸਾਡੇ ਨਾਲ ਸਦਾ ਹੀ ਰਹੇ। ਰਹੰਤ ਸੰਗ ਭਗਵਾਨ ਸਿਮਰਨ। ਮਹਾਰਾਜ ਕਹਿੰਦੇ ਹੇ ਪੰਡਿਤ ਜਨੋ, ਜੇ ਤੁਹਾਡੇ ਨਾਲ ਰਹੇਗਾ ਤਾਂ ਭਗਵਾਨ ਦਾ ਸਿਮਰਨ ਰਹੇਗਾ ਭਾਈ, ਉਹ ਸਿਮਰਨ ਕਰਨ ਵਾਸਤੇ ਖਾਲਸਾ ਜੀ ਮਹਾਰਾਜ ਜੀ ਆਪਾਂ ਨੂੰ ਇੱਥੇ ਬੁਲਾਉਂਦੇ ਆ। ਆ ਗੁਰਬਾਣੀ ਸਾਰਾ ਸਿਮਰਨ ਰੂਪ ਹੈ, ਮਾਇਆ ਦਾ ਸਰੀਰ ਨਾਲ ਸੰਬੰਧ ਹੈ, ਨਾ ਪ੍ਰਲੋਕ ਜਾਂਦੀ ਹੈ ਨਾ ਆਪਣੇ ਮਨ ਨਾਲ ਇਹਦਾ ਸੰਬੰਧ ਹੈ। ਆਪਾਂ ਮਨ ਨਾਲ ਸੰਬੰਧ ਜੋੜੀ ਬੈਠੇ ਹਾਂ ਫਿਰ ਤੜਪਦੇ। ਰਹੰਤ ਸੰਗ ਭਗਵਾਨ ਸਿਮਰਨ। ਇਹ ਪੰਡਿਤ ਜੀ ਜੋ ਖੱਟ ਪਗਤ ਪੁੰਨ ਪਰਮੇਸ਼ਰ ਹੈ, ਧਰਮ ਸਵੈ ਜਸ ਵੈ ਰਾਜਪੁਨ ਐਸਰੇ ਸੇਵ ਗਿਆਨ, ਇਹ ਖੱਟ ਪਗਤ ਪੁੰਨ ਜੋ ਤਾਹੇ ਕਹਿਤ ਭਗਵਾਨ, ਇਹ ਛੇ ਲਕਸ਼ਣ ਹੋਣ ਜਿਹਦੇ ਵਿੱਚ ਉਹਨੂੰ ਭਗਵਾਨ ਕਿਹਾ ਜਾਂਦਾ। ਜੇ ਆਪਾਂ ਭਗਵਾਨ ਦਾ ਨਾਂ ਲੈ ਦਈਏ ਤਾਂ ਕਹਿੰਦੇ ਐਵੇਂ ਹਿੰਦੂਆਂ ਦਾ ਨਾਂ ਲਈ ਜਾਂਦੇ ਹੈ, ਜੇ ਅਕਾਲ ਪੁਰਖ ਕਹਿ ਦਈਏ ਵਾਹਿਗੁਰੂ ਬੜੇ ਪੁੱਛਦੇ ਕਿਤੇ ਖਾਲਸੇ ਵਾਲੇ ਨਾਂ ਨੇ, ਵਾਹਿਗੁਰੂ ਦੇ ਭਾਈ ਸਾਰੇ ਰੰਗ ਰੂਪ ਨਾਮ ਸਾਰੇ ਇੱਕੋ ਜਿਹੇ ਨੇ। ਜਦੋਂ ਸਰਗੁਣ ਸਰੂਪ ਧਾਰਦਾ ਨਾ ਇਹ ਛੇ ਗੁਣਾਂ ਦੇ ਤਹਿਤ ਹੁੰਦਾ ਉਦੋਂ ਉਸੇ ਨੂੰ ਭਗਵਾਨ ਕਹਿ ਦਿੰਦੇ ਨੇ। ਸੋ ਉਹ ਪਰਮੇਸ਼ੁਰ ਦਾ ਜਿਹੜਾ ਸਿਮਰਨ ਹੈ ਉਹ ਭਾਈ ਇੱਥੇ ਵੀ ਤੁਹਾਡੇ ਨਾਲ ਹੋਵੇਗਾ ਪਰਲੋਕ ਵਿੱਚ ਵੀ ਨਾਲ ਰਹੇਗਾ। ਕਹਿੰਦੇ ਜੀ ਲੱਭੂਗਾ ਕਿੱਥੋਂ, ਉਹ ਮਾਂ ਬਾਪ ਘਰੋਂ ਮਿਲ ਜਾਂਦੇ, ਸੰਬੰਧੀ ਰਿਸ਼ਤੇਦਾਰੀਆਂ ਸਾਰੇ ਮਿਲ ਜਾਂਦੇ, ਮਿੱਤਰ ਵੀ ਮਿਲ ਜਾਂਦੇ ਨੇ ਆਪਣੇ ਸੰਸਾਰ ਵਿੱਚ, ਮਾਇਆ ਵੀ ਜਿੱਥੇ ਜਿੱਥੇ ਕਮਾਈਏ ਉੱਥੋਂ ਮਿਲ ਜਾਂਦੀ ਹੈ। ਸਿਮਰਨ ਕਿੱਥੋਂ ਲੱਭੇਗਾ ਮਹਾਰਾਜ? ਨਾਨਕ ਲੱਭ ਜੰਗ ਅਚਿਤ ਤਨ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਲੱਭ ਜੰਗ ਲੱਭਦਾ ਹੈ ਅਚਿਤ ਤਨ ਹੈ, ਅਚਿਤ ਸਤ ਨਹੀਂ ਜਿਹੜਾ ਜੂਨਾਂ ਚ ਨਾ ਆਵੇ, 84 ਲੱਖ ਜੂਨ ਦੇ ਗੇੜੇ ਤੋਂ ਰਹਿਤ ਹੋਵੇ, ਐਸਾ ਜਿਹੜਾ ਅਚਿਤ ਪਰਮੇਸ਼ਰ ਹੈ ਉਹਦੇ ਤਨ ਹੈ ਉਹਦੇ ਪੁੱਤਰਾਂ ਕੋਲੋਂ ਭਾਈ ਮਿਲਦਾ ਹੈ। ਉਹਦੇ ਪੁੱਤਰ ਕੌਣ ਨੇ? ਖਾਲਸਾ ਜੀ ਸਾਧ ਸੰਗ। ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕਿਨੋ ਸੌਤ ਵਧਾਤਾ, ਪਰਮੇਸ਼ਰ ਭਾਈ ਉਪਤਰਾ ਹੈ ਇਹਦਾ ਪੁੱਤ ਕੋਈ ਨਹੀਂ, ਲੇਕਿਨ ਜਿੰਨੇ ਸਾਧੂ ਸੰਤ ਨੇ ਇਹ ਪਰਮੇਸ਼ਰ ਦੇ ਪੁੱਤਰ ਮੰਨੇ। ਲੱਭਦੇ ਅਚਿਤ ਤਨ ਹੈ ਪਰਮੇਸ਼ਰ ਦੇ ਪੁੱਤਰ ਸਾਧੂ ਸੰਤਾਂ ਕੋਲੋਂ ਸੰਗਤ ਵਿੱਚੋਂ ਭਾਈ ਪਰਮੇਸ਼ਰ ਦਾ ਨਾਮ ਲੱਭੇਗਾ, ਉਹ ਸਦਾ ਤੁਹਾਡੇ ਨਾਲ ਰਹੇਗਾ ਔਰ ਉਸ ਨੂੰ ਗ੍ਰਹਿਣ ਕਰੋ। ਅਗਲੇ ਸਲੋਕ ਸਤਿ ਜੀ ਫੇਰ ਬੋਝ ਚੁਕਾਉਂਦੇ ਹੈ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਪ੍ਰਾਤ ਬਾਂਧਵ ਹੈ। ਇਹ ਪੰਡਿਤ ਜਨਮ ਰਾਜਨ ਦੇਵ ਜੀ ਕਹਿੰਦੇ ਤ੍ਰਿਕਾਰ ਹੈ ਮਾਤਾ ਪਿਤਾ ਦਾ ਜਿਹੜਾ ਮੋਹ ਹੈ। ਕਬੀਰ ਸਾਹਿਬ ਨੇ ਕਿਹਾ ਕਬੀਰ ਸੰਤਨ ਕੀ ਕੂਕਰ ਭਰੀ, ਸਾਧਕ ਕੀ ਬੁਰੀ ਮਾਏ, ਉਹ ਲਿਖ ਸੁਣੇ ਹਰਨਾਮ ਜਸ ਉਹ ਪਾਪ ਵਸਾਹਣ ਦਾ। ਸੰਤਾਂ ਦੀ ਤਾਂ ਕੁੱਤੀ ਚੰਗੀ ਹੈ ਸਾਖਤ ਪੁਰਸ਼ ਦੀ ਮਾਂ ਨਾਲ। ਉਹ ਕਾਹਤੇ ਬਾਲਮੀਕ ਨੂੰ ਕੌਣ ਭੁੱਲਿਆ? ਸਤ ਸੰਗਤ ਜੀ ਬਾਟੇ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ, ਇਹ ਚੋਰੀ ਕਰਦੀ ਆਦਤ ਸੀ ਸਤਮ ਜੀ ਬਾਲਮੀਕ ਜਾਂਦਾ ਜਾ ਕੇ ਖਾਲਸਾ ਜੀ ਆਦਮੀ ਨੂੰ ਪਹਿਲਾਂ ਮਾਰ ਦਿੰਦਾ ਮਗਰੋਂ ਉਹਨੂੰ ਲੁੱਟ ਲੈਂਦਾ, ਪ੍ਰਵਾਹ ਨਹੀਂ ਸੀ ਕਰਦਾ। ਇੱਕ ਦਿਨ ਸਤਮ ਜੀ ਘਰੋਂ ਨਿਕਲਿਆ ਲੁੱਟਣ ਵਾਸਤੇ, ਰਸਤੇ ਤੁਰਿਆ ਜਾ ਰਿਹਾ ਸੁੱਤੇ ਸਿੱਧ ਇੱਕ ਆਦਮੀ ਮਿਲਿਆ। ਸਤ ਜੀ ਬਸਤਰ ਸੋਹਣੇ ਸੀ ਪਰ ਪੈਸੇ ਉਹਦੇ ਕੋਲ ਹੈ ਨਹੀਂ ਸੀ। ਅੱਗੇ ਤਾਂ ਜਿਹਨੂੰ ਮਾਰਦਾ ਪਰਖ ਕੇ ਉੱਤੋਂ ਲਿਬਾਸ ਦੇਖ ਕੇ ਮਾਇਆ ਬਿਆੰਤ ਨਿਕਲਦੀ ਖੁਸ਼ ਹੋ ਕੇ ਆਉਂਦਾ, ਖੂਨ ਕਰਨ ਦੀ ਪ੍ਰਵਾਹ ਨਾ ਕਰਦਾ। ਉਸ ਦਿਨ ਕੋਈ ਪੂਰਵਲੇ ਭਾਗ ਜਾਗਣੇ ਸੀ, ਜਦੋਂ ਆਦਮੀ ਤਾਂ ਮਾਰ ਦਿੱਤਾ ਜਦੋਂ ਤਰਾਸ਼ੀ ਲਈ ਤਾਂ ਦੋ ਕੌਡੀਆਂ ਕੋਲ ਨਿਕਲੀਆਂ। ਕਹਿੰਦਾ ਉਹ ਪਾਪ ਕਿੱਡਾ ਵੱਡਾ ਕਰ ਬੈਠੇ, ਨਿਕਲਿਆ ਇਹਦੇ ਕੋਲੋਂ ਕੁਛ ਵੀ ਨਹੀਂ ਹੈ, ਇਉਂ ਪਤਾ ਹੁੰਦਾ ਤਾਂ ਕਾਹਨੂੰ ਮਾਰਦੇ, ਕੋਈ ਹੋਰ ਕਿਤੇ ਲਾ ਲੈਂਦੇ, ਕਿਸੇ ਪਾਸੇ ਜਾਣ ਨੂੰ ਜੀ ਨਾ ਕੀਤਾ ਘਰ ਨੂੰ ਮੁੜ ਗਿਆ। ਉਹ ਦੋ ਕੌਡੀਆਂ ਜੇਬ ਚ ਪਾਈਆਂ ਹੋਈਆਂ ਜਾ ਕੇ ਛੁੱਟੀ ਜੀ ਮੰਜੀ ਤੇ ਸਰ ਸੰਜੀ ਪੈ ਗਿਆ। ਮਾਂ ਕਹਿੰਦੀ ਪੁੱਤ ਸਾਜਰੇ ਹੀ ਆ ਗਿਆ, ਬੋਲਦਾ ਨਹੀਂ, ਨੇੜੇ ਹੋ ਕੇ ਬਹਿ ਗਈ, ਪੁੱਤ ਉਦਾਸ ਕਿਉਂ ਹੈ? ਕਹਿੰਦਾ ਮਾਂ ਮੈਂ ਕੀ ਦੱਸਾਂ, ਅੱਗੇ ਮੈਂ ਬੜਾ ਭਾਰੀ ਸੋਹਣਾ ਮਾਲ ਲੁੱਟਦਾ ਲਿਆਉਣਾ ਹੈ, ਤੁਸੀਂ ਸਾਰੇ ਮੌਜਾਂ ਦਾ ਖਾਂਦੇ ਹੋ, ਅੱਜ ਮੈਂ ਪਾਪ ਬਹੁਤ ਕੀਤਾ ਮੈਨੂੰ ਮਿਲਿਆ ਕੱਖ ਨਹੀਂ ਤਾਂ ਉਦਾਸ। ਕਹਿੰਦੇ ਕੀ ਪਾਪ ਕੀਤਾ ਹੈ? ਕਹਿੰਦਾ ਆਦਮੀ ਮਾਰਿਆ ਹੈ। ਕਹਿੰਦੇ ਅੱਗੇ ਨਹੀਂ ਮਾਰਦਾ? ਕਹਿੰਦਾ ਅੱਗੇ ਬਥੇਰੇ ਮਾਰੀ ਗਏ ਨੇ। ਅੱਗੇ ਕੀ ਮਿਲਿਆ ਤੈਨੂੰ ਲੱਭਿਆ? ਕਹਿੰਦਾ ਦੋ ਕੌਡਾਂ ਹੀ ਨਿਕਲੀਆਂ ਉਹਦੇ ਕੋਲ। ਕਹਿੰਦੀ ਐਵੇਂ ਨਾ ਉਦਾਸ ਹੋ ਗਿਆ, ਦੋ ਕੌਡਾਂ ਕਿੱਥੇ ਨੇ ਤੇਰੀਆਂ? ਦੋ ਕੌਡੀਆਂ ਲੈ ਕੇ ਖਾਲਸਾ ਜੀ ਬਾਜ਼ਾਰ ਚਲੀ ਗਈ, ਆ ਬਰੀਕ ਬਰੀਕ ਮੱਛੀਆਂ ਦੀਆਂ ਢੇਰੀਆਂ ਲੱਗੀਆਂ, ਪੂੰਗ ਜੇ ਵਿਕਦੇ ਸੀ ਉੱਥੇ ਮੱਛੀਆਂ ਜਿਹੜੇ ਮਾਸ ਖਾਂਦੇ ਨੇ ਉਹਨਾਂ ਵਾਸਤੇ, ਕਿੰਨੀਆਂ ਹੀ ਖਰੀਦ ਰਿਹਾ ਸੀ ਦੋ ਕੌਡਾਂ ਦੀਆਂ। ਕਹਿੰਦੀ ਖਾਤੇ ਉਦਾਸ ਹੁੰਦਾ ਤੂੰ? ਆਹ ਦੋ ਕੌਡੀਆਂ ਪਿੱਛੇ ਕਿੰਨੇ ਜੀਵ ਮਾਰੇ ਨੇ ਕਿਸੇ ਨੇ, ਕਿੰਨੀਆਂ ਮੱਛੀਆਂ ਕੱਢ ਕੇ ਪਾਣੀ ਚੋਂ, ਤੂੰ ਇੱਕ ਮਾਰ ਦਿੱਤਾ ਤਾਂ ਕੀ ਹੋ ਗਿਆ, ਤੈਨੂੰ ਦੋ ਕੌਡਾਂ ਤਾਂ ਮਿਲੀਆਂ ਨੇ। ਇਹੀ ਜੀ ਮਾਂ ਨਾ ਖਾਲਸਾ ਜੀ, ਇਹੀ ਜੀ ਮਾਂ ਦੇ ਵਾਹਿਗੁਰੂ ਜਨਮ ਨਾ ਦੇ। ਤਦੋਂ ਕਬੀਰ ਸਾਹਿਬ ਨੇ ਕਿਹਾ ਹੈ ਸੰਤਨ ਕੀ ਕੂਕਰ ਭਲੀ, ਸੰਤਾਂ ਦੀ ਕੁੱਤੀ ਚੰਗੀ ਹੈ ਉਹ ਨਾਮ ਤਾਂ ਸੁਣਦੀ ਹੈ, ਸਾਖਤ ਕੀ ਬੁਰੀ ਮਾਂ ਹੈ, ਸਾਖਤ ਦੀ ਤਾਂ ਮਾਂ ਵੀ ਬੁਰੀ ਹੈ ਖਾਲਸਾ ਜੀ। ਇਸ ਕਰਕੇ ਤ੍ਰਿਗੰਤ ਮਾਤ ਪਿਤਾ ਸਨੇਹ, ਇਹੋ ਜਿਹੜੇ ਮਾਤਾ ਪਿਤਾ ਨੇ ਖਾਲਸਾ ਜੀ, ਪਿਤਾ ਹਰਨਾਕਸ਼ ਸੀ, ਤ੍ਰਿਕਾਰ ਹੈ ਇਹੋ ਜਿਹੇ ਪਿਤਾ ਨੂੰ ਜਿਹੜਾ ਖਾਲਸਾ ਜੀ ਆਪਦੇ ਭਗਤ ਨੂੰ ਵੀ ਸੱਤ ਨਹੀਂ ਕਹੇ ਤੱਤਿਆ ਤੁਮਨ ਜੱਬੀਰ ਪਾ ਆਪਦੇ ਪੁੱਤਰ ਨੂੰ, ਇਹੋ ਜਿਹੇ ਪਿਓ ਨੂੰ ਕੀ ਕੀ ਖੜਾ ਸੀ ਖਾਲਸਾ ਜੀ ਭਗਤ। ਤਾਂ ਕਹਿ ਰਹੇ ਨੇ ਕਿ ਇੱਕ ਗੇਰ ਸਤ ਸੰਗਤ ਜੀ ਆਮ ਮਾਈਆਂ ਦਾ ਸੁਭਾਅ ਗਾੜ ਕੱਢਦਾ ਫਿੱਟੇ ਮੂੰਹ, ਸੌ ਗੇਰ ਫਿੱਟੇ ਮੂੰਹ ਕਹਿ ਦੀਏ ਤਾਂ ਇੱਕ ਲਾਣਤ ਬਣਦੀ ਹੈ। ਸੌ ਫਿਰ ਲਾਣਤਾਂ ਪਾ ਦਈਏ ਤਾਂ ਇੱਕ ਧਿਕਾਰ ਬਣਦਾ ਇੰਨਾ ਵੱਡਾ ਸਾਧ ਸੰਗਤ ਜੀ ਇਹ ਭੱਦਾ ਸ਼ਬਦ ਹੈ ਕਿਸੇ ਨੂੰ ਸ਼ਰਮਿੰਦਿਤ ਕਰਨ ਦਾ। ਤਰਗੰਤ ਮਾਤ ਪਿਤਾ ਸੁਨੇਹਨ, ਜਿਹੜਾ ਮਾਤਾ ਪਿਤਾ ਦਾ ਸੁਨੇਹ ਮੋਹ ਹੈ ਉਹ ਵੀ ਧਿਕਾਰ ਹੈ, ਜੇਕਰ ਉਹ ਭਗਤੀ ਚ ਨਹੀਂ ਲਾਉਂਦੇ। ਗੁਰੂ ਘਰ ਵਿੱਚ ਆਗਿਆ ਹੈ ਮਹਾਰਾਜ ਜੀ ਦੀ, ਸਿੱਖ ਸਿੱਖਣੀ ਮਿਲ ਵਹਿ ਚਰਚਾ ਕਰੇ ਉਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰ। ਜਿੰਨੇ ਸਾਡੇ ਸਿੱਖ ਸਿੱਖਣੀਆਂ ਨੇ ਗ੍ਰਿਸਤੀ ਭਾਈ, ਉਹ ਸੁਬਹਾ ਸ਼ਾਮ ਮਿਲ ਕੇ ਬੈਠਣ ਕਰਦੇ ਅੰਦਰ, ਪੁੱਤਰ ਧੀਆਂ ਨੂੰ ਭਜਨ ਸਿਖਾਉਣ। ਇਹ ਨਾ ਕਹਿਣ ਬਹਿ ਜਾ ਟੈਲੀਵਿਜ਼ਨ ਮੂਹਰੇ ਸੁਣ ਲਾ ਗਾਣੇ, ਨੰਗੀਆਂ ਮੂਰਤਾਂ ਦੇਖ ਲਾ, ਪੁੱਠੇ ਪਾਸੇ ਨਾ ਲਾਓ। ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ। ਉਹਨਾਂ ਮਾਤਾ ਪਿਤਾ ਦਾ ਸਤਸੰਗ ਜੀ ਆਪਾਂ ਸਦਾ ਹੀ ਜਿਣੀ ਹਾਂ ਜਿਹੜੇ ਇੱਧਰ ਲਾਉਂਦੇ ਹਨ, ਨਹੀਂ ਤਾਂ ਮਾਤਾ ਪਿਤਾ ਦਾ ਜਿਹੜਾ ਸੁਨੇਹ ਉਹ ਹੈ ਉਹ ਦੁੱਖ ਨੂੰ ਹੈ। ਤ੍ਰਿਗ ਸੁਨੇਹ ਭਰਾ ਬਾਂਧਵ ਹੈ, ਇਸੇ ਤਰ੍ਹਾਂ ਜਿਹੜਾ ਭਰਾਵਾਂ ਦਾ ਬਾਂਧਵ ਹੈ, ਸੰਬੰਧੀਆਂ ਦਾ ਸੁਨੇਹ ਹੈ, ਜਿਹੜਾ ਪ੍ਰੇਮ ਹੈ ਉਹ ਵੀ ਤ੍ਰਿਕਾਰ ਹੈ, ਮਤਲਬ ਦਾ ਹੀ ਹੈ, ਸਵੈ ਪ੍ਰਯੋਜਨੀ ਦੁਨੀਆ ਹੈ। ਤ੍ਰਿਗ ਸੁਨੇਹ ਮਨ ਤਾਂ ਬਲਾਸੁਤ ਹੈ, ਤ੍ਰਿਗਤ ਨੇ ਅੰਗਰ ਹਰਥ ਕਹਿ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਹੀ ਹਰੀ ਲਾਲ, ਜਿਹੜਾ ਪ੍ਰੇਮ ਹੈ ਨਾ ਘਰਵਾਲੀ ਦੇ ਨਾਲ ਔਰ ਪੁੱਤਰਾਂ ਦੇ ਬਲਾਸ ਵਚਨ ਬਲਾਸ ਉਹਨਾਂ ਦੇ ਨਾਲ ਕਰਨੇ, ਕਲੋਨਾ ਕਰਨੀਆਂ, ਖੇਡਣਾ ਪਰਚਣਾ, ਇਹ ਵੀ ਤ੍ਰਿਕਾਰ ਹੈ। ਉਧਰ ਸ਼ਾਮ ਦਾ ਟਾਈਮ ਹੁੰਦਾ, ਉਧਰ ਨਿਆਣੇ ਨੂੰ ਡੋਰੀਆਂ ਦਿੰਦਾ, ਮੋਢੇ ਤੇ ਟਪਾਉਂਦਾ ਫਿਰਦਾ, ਉਧਰ ਰਹਿ ਰਾਜੀ ਬਾਣੀ ਪੜ੍ਹਨ ਦਾ ਟਾਈਮ ਹੁੰਦਾ। ਇਸੇ ਤਰ੍ਹਾਂ ਜੇ ਭਜਨ ਸਿਮਰਨ ਵਿੱਚ ਕੋਈ ਅੜਚਣ ਪਾਉਂਦਾ ਹੈ ਤਾਂ ਭਾਈ ਉਹ ਜਿਹੜਾ ਮੋਹ ਹੈ ਉਹ ਤ੍ਰਿਕਾਰ ਹੈ। ਤ੍ਰਿਗ ਸੁਨੇਹੰਗਰ ਹਾਰਥਕ ਹੈ, ਘਰ ਦੇ ਜਿਹੜੇ ਅਰਥ ਪਦਾਰਥ ਨੇ ਇਹਨਾਂ ਦਾ ਮੋਹ ਵੀ ਸਤਸੰਗ ਜੀ ਤ੍ਰਿਕਾਰ ਹੈ। ਜੇ ਇਹਨਾਂ ਦਾ ਪਦਾਰਥਾਂ ਦਾ ਮੋਹ ਕਰਾਂਗੇ ਅੰਤ ਦੇ ਸਮੇਂ ਘਰ ਚ ਸੁਰਤੀ ਬਿਰਤੀ ਰਹਿ ਜੂ, ਕੌਣ ਜ਼ਿੰਮੇਵਾਰ ਹੈ ਉਸਦੇ? ਘਰਦਿਆਂ ਨੂੰ ਤਾਂ ਉਸੇ ਵੇਲੇ ਜ਼ਹਿਰ ਵਰਗਾ ਲੱਗਣਾ ਵੀ ਜੇ ਹੁਣ ਮੁੜ ਕੇ ਨਾ ਰੂਹ ਆਵੇ ਸਾਡੇ ਘਰ ਚ ਤਾਂ ਚੰਗਾ, ਤਾਂ ਸੁਖੀ ਵਸਾਂਗੇ, ਨਹੀਂ ਤਾਂ ਘਰ ਉਜਾੜ ਦੂਏ। ਸਾਰੀ ਜ਼ਿੰਦਗੀ ਆਪਾਂ ਉਸੇ ਘਰ ਚ ਰਹਿੰਦੇ ਹਾਂ, ਮਗਰੋਂ ਜੇ ਉਹ ਰੂਹ ਕਿਤੇ ਕਹੇ ਨਾ ਮੈਂ ਇੱਥੇ ਰਹਾਂ, ਘਰਦਿਆਂ ਨੂੰ ਉਹ ਭਾਉਂਦੀ ਨਹੀਂ, ਕਹਿਣਗੇ ਨਾ ਉਹ ਨਾ ਆਵੇ ਮੁੜ ਕੇ, ਕੀ ਉਹਦਾ ਨਹੀਂ ਜੀ ਕਰਦਾ ਖਰਚਾ ਜੀ। ਇਸੇ ਕਰਕੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋ ਬਲ ਬਲ ਪੁੱਤਰ ਹੈ। ਜੇ ਅੰਤ ਦੇ ਸਮੇਂ ਆਪਣੇ ਘਰ ਵਾਲੀ ਵੱਲ ਧਿਆਨ ਰਹਿ ਜੇ ਤਾਂ ਬੇਸਵਾ ਦੀ ਗੁਰੂ ਦੀ ਸਤਿ ਦੀ ਪ੍ਰਾਪਤ। ਅੰਤਕਾਲ ਜੋ ਇਸੇ ਤਰ੍ਹਾਂ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋ ਬਲ ਬਲ ਉਤਰੇ ਘਰ ਵਿੱਚ ਰਹਿ ਜੇ, ਮੈਂ ਕੀ ਸੋਹਣਾ ਪਾ ਚੱਲਿਆ, ਇੰਨਾ ਮੈਂ ਕਰਜ਼ਾ ਦਿੱਤਾ, ਸਾਰੀ ਜ਼ਿੰਦਗੀ ਕਮਾ ਕਮਾ ਕੇ ਕੀ ਸੋਹਣਾ ਘਰ ਬਣਾਇਆ, ਅੰਤ ਦੇ ਸਮੇਂ ਖਰਚਾ ਜੀ ਘਰ ਚ ਪ੍ਰੇਤ ਬਣ ਕੇ ਰਹਿੰਦਾ, ਘਰਦਿਆਂ ਨੂੰ ਵੀ ਦੁੱਖ ਦਿੰਦਾ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰੈ, ਫਿਰ ਭਾਈ ਸੱਪ ਬਣ ਕੇ ਤੁਰਿਆ ਫਿਰਦਾ ਘਰ ਵਿੱਚ ਜੇ ਮਾਇਆ ਬਲ ਸੁਣਦੀ ਰਹਿ ਜਾਵੇ। ਇਸ ਕਰਕੇ ਖਰਚਾ ਜੀ ਜਿਹੜਾ ਮੋਹ ਹੈ ਘਰ ਦੇ ਪਦਾਰਥਾਂ ਦਾ ਉਹ ਨਹੀਂ ਹੋਣਾ ਚਾਹੀਏ, ਤ੍ਰਿਕਾਰ ਹੈ ਉਹ, ਤਾਂ ਨਫ਼ਰਤ ਕਰਨੀ ਚਾਹੀਏ। ਸਾਧ ਸੰਗ ਸੁਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ। ਇਹ ਪੰਡਿਤ ਜੇ ਤੁਸੀਂ ਸੁੱਖ ਦੇ ਨਾਲ ਬਸਣਾ ਚਾਹੁੰਦੇ ਹੋ ਤੇ ਸਿਨੇਹ ਮੋਹ ਕਰਨਾ ਹੈ, ਪਿਆਰ ਕਰਨਾ ਤਾਂ ਸਾਧ ਸੰਗਤ ਨਾ ਕਰੋ ਆ ਕੇ। ਉਹਨਾਂ ਪਿਆਰ ਹੈ ਸੰਗਤ ਦੇ ਨਾਲ ਖਰਚਾ ਜੀ, ਜੇ ਕਿਤੇ ਸੁਰਤੀ ਵਿਅਕਤੀ ਸੰਗਤ ਚ ਰਹਿ ਦੇ ਅੰਤ ਦੇ ਸਮੇਂ ਚ ਤਾਂ ਭਾਈ ਮੁਕਤੀ ਨੂੰ ਪ੍ਰਾਪਤ ਹੋ ਜਾਏਗਾ। ਜੋ ਸਾਧ ਸੰਗਤ ਦਾ ਸੁਨੇਹ ਪ੍ਰੇਮ ਹੈ ਉਹ ਸਤਿਅੰਗ ਉਹ ਸੱਚਾ ਹੈ, ਕਿਉਂ ਸਾਧੂ ਖਾਸ ਸੰਗਤ ਜੀ ਸਾਥ ਨਹੀਂ ਛੱਡਦੇ। ਘਰ ਦੇ ਤਾਂ ਜਾ ਕੇ ਜਿੰਨੇ ਨੇ ਜਤਰਾਇਆ ਤਰਗਛ ਦੀ ਡੱਕੇ ਤੋੜ ਕੇ ਆ ਜਾਂਦਾ, ਡੱਕਾ ਤੋੜਿਆ ਜੇ ਕਦ ਸਿੱਟਿਆ, ਕਦੇ ਜਿੱਧਰੋਂ ਆਇਆ ਜੀ ਜਿੱਧਰੋਂ ਚੜਿਆ ਕੇ ਬਸ ਪਿੱਠ ਦੇ ਕੇ ਮੁੜੇ ਆਉਂਦੇ। ਇੱਥੇ ਤੱਕ ਹੀ ਖਰੀ ਹੱਥ ਸਾਧ ਸੰਗਤ ਜੀ ਸਿਵਿਆਂ ਤੱਕ ਹੈ, ਭੋਗ ਪੈ ਜਾਂਦਾ ਉਦੋਂ ਬਾਅਦ ਖਤਮ ਸਾਧ ਸੰਗਤ ਜੀ। ਲੇਕਿਨ ਜਿਹੜਾ ਸਾਧ ਸੰਗਤ ਜੀ ਗੁਰਮੁਖ ਸਾਧ ਸੰਗਤ ਹੈ ਇਹ ਆਪਣਾ ਸਾਥ ਨਹੀਂ ਛੱਡਦੀ। ਨਾਨਕ ਕਚਣਿਆ ਸਿਉ ਤੋੜ ਢੂੰਡ ਸੱਜਣ ਸੱਤ ਪੱਕਿਆ, ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਜਿਹੜੇ ਭਾਈ ਜਿਉਂਦੇ ਹੀ ਵਿਛੜ ਜਾਣਗੇ ਆਪਣੇ ਨਾਲੋਂ, ਤੋੜ ਤੜਾਈ ਹੋ ਜਾਣੀ ਆ, ਉਹਨਾਂ ਦਾ ਨਾਲ ਕੀ ਮੋਹ ਕਰਨਾ ਹੈ। ਉਹ ਸਾਧੂ ਮਹਾਤਮਾ ਗੁਰੂ ਕੀ ਸੰਗਤ ਨਾਲ ਭਾਈ ਪਿਆਰ ਪਾਈਏ, ਜਿਨ੍ਹਾਂ ਨੇ ਮਰਿਆ ਤੋਂ ਬਾਅਦ ਵੀ ਸਾਡਾ ਸਾਥ ਦੇਣਾ ਹੈ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਧ ਸੰਗ ਸੁਨੇਹ ਸਤਿਅੰਗ, ਇਹ ਸੱਚਾ ਹੈ। ਕਿਉਂ ਸੱਚਾ ਹੈ? ਸੁਖਿਅੰਗ ਬਸੰਤ ਨਾਨਕ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਸੁਖ ਦੇ ਵਿੱਚ ਵਾਸਾ ਕਰਾ ਦਿੰਦੀ ਹੈ ਸੰਗਤ, ਸੱਚਖੰਡ ਚ ਚੁੱਪੜਦਾ ਕਰ ਦਿੰਦੀ ਹੈ, ਗੁਰਪੁਰੀ ਵਿੱਚ ਸਤ ਸੰਗਤ ਜੀ ਉਪੜਾ ਦਿੰਦੀ ਹੈ, ਬ੍ਰਹਮ ਵਿੱਚ ਅਭੇਦ ਕਰ ਦਿੰਦੀ ਹੈ, ਰੂਹ ਭਟਕਦੀ ਨਹੀਂ ਫਿਰਦੀ ਕਰਦੀ ਹੈ ਇੱਧਰ ਇੱਧਰ। ਉਸ ਵੇਲੇ ਖਾਲਸਾ ਜੀ ਉਪਦੇਸ਼ ਉੱਤਮ ਹੋਵੇ, ਦੇਣ ਵਾਲੇ ਗੁਰੂ ਅਰਜਨ ਦੇਵ ਜੀ ਹੋਣ, ਫਿਰ ਹੋਣ ਸਤ ਸੰਗਤ ਜੀ ਅੱਗੇ ਅਧਿਕਾਰੀ ਵੀ ਬੜੇ ਬਰਾਗ ਦੇ ਨਾਲ 600-700 ਉਹ ਪੈਦਾ ਕਰਕੇ ਆਏ ਪੈਦਲ, ਸਭਨਾ ਪਾਸਿਆਂ ਤੋਂ ਸਾਰੇ ਸਤ ਸੰਗਤ ਜੀ ਅਧਿਕਾਰੀ ਵੀ ਠੀਕ, ਉਪਦੇਸ਼ ਦੇਣ ਵਾਲਾ ਵੀ ਸੰਪੂਰਨ, ਉਪਦੇਸ਼ ਵੀ ਉੱਜਲ ਹੈ, ਫਿਰ ਕਿਉਂ ਨਾ ਭਾਈ ਹਿਰਦੇ ਚ ਬਸੇ। ਖੇਤੀ ਵੀ ਸੋਹਣਾ, ਖੇਤ ਵੀ ਚੰਗਾ ਹੋਵੇ, ਬੀਜ ਵੀ ਸੋਹਣਾ ਹੋਵੇ, ਬੀਜਣ ਵਾਲਾ ਵੀ ਢੰਗੀ ਹੋਵੇ, ਕਿਉਂ ਨਾ ਖਾਲਸਾ ਜੀ ਫਸਲ ਵਧੀਆ ਹੋਵੇ। ਇਸੇ ਤਰ੍ਹਾਂ ਗੁਰਸਿੱਖੋ, ਦੋ ਸਲੋਕ ਉਚਾਰਨ ਦੀ ਦੇਰ ਸੀ, ਇਹਨਾਂ ਦਾ ਮੋਹ ਖਾਲਸਾ ਜੀ ਉੱਡ ਗਿਆ ਇਹਨਾਂ ਦੇ ਅੰਦਰੋਂ। ਗੁਰੂ ਸਾਹਿਬ ਦੇ ਚਰਨਾਂ ਸੱਚ ਜੀ ਐਸੇ ਪ੍ਰੇਮ ਨਾਲ ਜੁੜ ਪਏ, ਕਹਿੰਦੇ ਮਹਾਰਾਜ ਜੀ ਮੋਹ ਤਾਂ ਹੁਣ ਰਿਹਾ ਨੀ ਸਾਡੇ ਅੰਦਰ, ਕਿਰਪਾ ਕਰੋ ਹੁਣ ਹੰਗਤਾ ਵੀ ਮੇਟ ਦਿਓ। ਸਾਡੇ ਅੰਦਰ ਮਹਾਰਾਜ ਗੁਣਾਂ ਦੀ ਹੰਗਤਾ ਹੈ, ਉਹ ਵੀ ਮੇਟੋ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਬਥਿਅੰਤ ਦੇ ਹੰ ਕੀ ਨੰਦ ਬਲਨੰ ਬਰਦੰਤ ਜਨੂਆ ਹਤਿਅੰਤ ਮਾਇਆ। ਹੇ ਪੰਡਿਤ ਜਨੋ, ਆ ਪਹਿਲਾਂ ਤਾਂ ਦੇਹ ਦੀ ਹੋਂ ਮੈਂ ਹੈ, ਦੇਹੋ ਹੋਂ ਜਾਪ ਜ ਕਰਦਾ ਫਿਰਦਾ, ਭਾਵੇਂ ਕਿਹਾ ਜਿਹਾ ਹੋਵੇ ਸਾਰਿਆਂ ਨੂੰ ਕਹਿੰਦਾ ਮੇਰੇ ਵਰਗਾ ਥੋੜਾ ਕੁਝ ਜੰਮਿਆ ਹੀ ਨਹੀਂ। ਆਪਦੇ ਵੱਲ ਨੂੰ ਦੇਖਦਾ ਰਹਿੰਦਾ ਸ਼ੀਸ਼ੇ ਮੂਹਰੇ ਖੜ ਕੇ ਆਪਦੇ ਸਰੀਰ ਵੱਲ ਨੂੰ, ਦੇਹ ਨੂੰ ਆਪਣਾ ਰੂਪ ਮੰਨੀ ਬੈਠਾ ਹੈ, ਸਾਰਾ ਦਿਨ ਇਹਨੂੰ ਹੀ ਪਾਲਦਾ ਹੈ, ਜਿੰਨੀ ਕਮਾਈ ਕਰਦਾ ਹੈ ਸਾਰੀ ਦੇਹ ਤੇ ਹੀ ਲਾਈ ਕਰਦਾ ਹੈ, ਚਾਹੇ ਤਬਾਹ ਹੋ ਜਾਵੇ। ਇਹੋ ਜਿਹਾ ਸੱਚ ਸਮਝੀ ਮੂੰਹ ਲੱਗਿਆ, ਖਾਂਦੀ ਬਣਾ ਮੂੰਹ ਤਾਂ ਅੰਨ ਖਾ ਜਾਂਦਾ, ਕੁੱਟ ਲਾਉਂਦੇ ਕੁੱਟਣ ਸਾਰੀ ਜ਼ਿੰਦਗੀ, ਫਿਰ ਸੁਗੰਧੀਆਂ ਲਾ ਲਾ ਥੱਕ ਜਾਂਦਾ ਹੈ, ਇਹਨੂੰ ਸਾਂਭਦਾ ਪਰ ਇਹ ਫੇਰ ਨਹੀਂ ਰਹਿੰਦੀ ਸੱਚ ਸਮਝੀ ਦੇਹ ਤੱਕ, ਹੋਏ ਫਿਰ ਲੋਕਾਂ ਦੇ ਨਾਲ ਪਕੜੀ ਜਾਂਦੀ। ਆਪ ਜੀ ਕਹਿੰਦੇ ਨੇ ਮਥਿਅੰਤ ਦੇਹੰ, ਜਿਹੜਾ ਦੇਹਾਂ ਦਾ ਮੋਹ ਆ ਉਹ ਵੀ ਮਿਥਿਆ ਹੈ, ਔਰ ਦੇਹਾਂ ਮਿਥਿਆ ਝੂਠੀਆਂ ਹਨ, ਇਹ ਰਹਿਣ ਵਾਲੀਆਂ ਨਹੀਂ ਹਨ, ਅਤਿਅੰਤ ਹੀ ਕਾਤੇ ਕਿਨੰਤ ਬਲਨੰ, ਇਹਨਾਂ ਦਾ ਬਲ ਘਟਦਾ ਜਾਂਦਾ ਹੈ। ਜਦੋਂ ਜੰਮੀ ਸੀ ਦੇਹ ਉਦੋਂ ਗੋਡਿਆਂ 'ਚ ਬਾਹਾਂ 'ਚ ਬਲ ਨਹੀਂ ਸੀ, ਰੁੜ ਕੇ ਮਸਾਂ ਤੁਰਦਾ ਸੀ, ਮਾਂ ਬਾਪ ਦੇ ਆਸਰੇ ਸੀ, ਬਲ ਭਰ ਗਿਆ, ਜਵਾਨੀ ਭੋਗ ਲਈ, ਉਸ ਤੋਂ ਬਾਅਦ ਸਤ ਸੰਗਤ ਜੀ ਬੁਢੇਪਾ ਆ ਗਿਆ, ਜਿਵੇਂ ਬਾਲਕ ਮਾਸਾ 'ਚ ਰੁੜ ਰੁੜ ਕੇ ਤੁਰਦਾ ਸੀ, ਬੁਢੇਪੇ 'ਚ ਫੇਰ ਉਹ ਮਜ਼ਬੂਰ ਰੁੜਨ ਲੱਗ ਜਾਂਦਾ ਗੋਡੇ ਰੱਖ ਕੇ ਮੂਹਰੇ। ਬਾਲਕ ਵਾਸਤਾ 'ਚ ਦੰਦੀਆਂ ਨਹੀਂ ਹੁੰਦੀਆਂ, ਬਿਰਧ ਵਾਸਤਾ 'ਚ ਨਹੀਂ ਦੰਦੀਆਂ ਰਹਿੰਦੀਆਂ, ਚੇਤਾ ਭੁੱਲਦਾ ਬਾਲਕ ਵਾਸਤਾ ਵਿੱਚ ਵੀ, ਬੁੱਢੇ ਨੂੰ ਵੀ ਸੱਤ ਨਹੀਂ, ਦਿਮਾਗ ਕੰਮ ਨਹੀਂ ਕਰਦਾ, ਚੇਤਾ ਭੁੱਲਣ ਲੱਗ ਜਾਂਦਾ ਹੈ। ਜਿੱਥੇ ਬਲ ਆਇਆ ਉੱਥੋਂ ਚਲਾ ਵੀ ਗਿਆ, ਜਦ ਬਲ ਨਹੀਂ ਸੱਤ ਸਮਝੀ ਦੇਹ ਦੇ ਅੰਦਰ ਸਦਾ ਰਹਿੰਦਾ ਇੱਕੋ ਜਿਹਾ, ਤਾਂ ਦੇਹ ਫਿਰ ਕਿਸੇ ਦਿਨ ਕਿਵੇਂ ਰਹੂਗੀ? ਬਚਪਨ ਨੂੰ ਜਵਾਨੀ ਨੇ ਖਾ ਜਾਣਾ, ਜਵਾਨੀ ਨੂੰ ਬੁਢੇਪੇ ਨੇ ਖਾ ਜਾਣਾ, ਬੁਢੇਪੇ ਨੂੰ ਮੌਤ ਨੇ ਖਾ ਜਾਣਾ। ਇਸ ਕਰਕੇ ਪੰਡਿਤ ਜੀ ਬਥਿਅੰਤ ਦੇਹੰ ਕਿਨੰਤ ਬਲਨੰ, ਇਹਨਾਂ ਦਾ ਜਿਹੜਾ ਬਲ ਹੈ ਨਾ ਦੇਹਾਂ ਦਾ, ਇਹ ਨਿਤਪਤੀ ਘਟਦਾ ਰਹਿੰਦਾ ਹੈ, ਨਾ ਸੁਣਦਾ ਰਹਿੰਦਾ, ਮਿਥਿਆ ਝੂਠੀਆਂ ਹੀ ਦੇਹਾਂ। ਬਰਦੰਤ ਜਰੂਆ ਹਤਿਅੰਤ ਮਾਇਆ, ਲੇਕਿਨ ਜਰੂਆ ਜਿਹਾ ਬੁਢੇਪਾ ਇਹ ਵੱਧਦਾ ਆ ਰਿਹਾ ਹੈ। ਅੱਖੀ ਅੰਤ ਜੀਵ ਰਸਨਾ ਹੀ ਰਹਿ ਪਰਾਕੋ ਤਾਣਾ, ਅੱਖਾਂ 'ਚ ਦਿਸਣੋਂ ਹਟ ਜਾਂਦਾ ਹੈ। ਨਹਿਰੀ ਨੀਂਦ ਬਹਿ ਤਨਖੀਨਾ, ਭਏ ਕੇਸ ਦੁੱਧ ਬਾਨੀ, ਦੁੱਧ ਵਰਗੇ ਚਿੱਟੇ ਕੇਸ ਹੋ ਜਾਂਦੇ। ਜਿਰੜੀਆਂ ਪੈਣ ਲੱਗ ਜਾਂਦੀਆਂ ਸਤ ਸੰਗਤ ਸਰੀਰ ਦੇ ਉੱਤੇ, ਜਿੱਥੇ ਪਾਊਡਰ ਸ਼ਾਊਡਰ ਮਾਰਦਾ ਹੈ ਉੱਥੇ ਜਿਰੜੀਆਂ ਪੈਂਦੀਆਂ। ਬਹੁਤ ਸਾਰੇ ਲੋਕ ਸਤ ਸੰਗਤ ਸਰੀਰ ਨੂੰ, ਬਈ ਮੈਂ ਜਵਾਨ ਵਾਂ, ਬੜੇ ਰੰਗ ਰੂਪ ਲਾਉਂਦੇ, ਪਰ ਜਿਰੜੀਆਂ ਨੂੰ ਕੌਣ ਹਟਾਊਗਾ? ਉੱਥੋਂ ਪਤਾ ਲੱਗ ਜਾਂਦਾ ਵੀ ਇਹ ਬੁੱਢਾ ਹੀ ਆ। ਸੋ ਬਰਦੰਤ ਜਰੂਆ ਦਿਨੋਂ ਦਿਨ ਸਤ ਸੰਗਤ ਜੇ ਜਰਵਾਣਾ ਪਰ ਹਰ ਜਰ ਬੇਸ ਕਰਨ ਦੀ ਆਈ ਹੈ। ਬੁਢੇਪਾ ਸਤ ਸੰਗਤ ਵੱਧਦਾ ਆ ਰਿਹਾ ਹੈ, ਲੇਕਿਨ ਸਭ ਕੁਛ ਘਟਦਾ, ਵੱਧਦਾ ਕੀ ਹੈ? ਅਤਿਅੰਤ ਮਾਇਆ, ਮਾਇਆ ਚ ਹਿੱਤ ਵੱਧਦਾ, ਮਾਇਆ ਦੀ ਤ੍ਰਿਸ਼ਨਾ ਬਹੁਤੀ ਵੱਧਦੀ ਹੈ ਜਿਉਂ ਜਿਉਂ ਬੁੱਢਾ ਹੁੰਦਾ ਹੈ। ਅਤਿਅੰਤ ਆਸਾ ਚਿਤ ਭਵਨੰ, ਲੇਕਿਨ ਆਸਾ ਬਹੁਤ ਅਤਿਅੰਤ ਰਹਿੰਦੀ ਹੈ, ਮੇਰੇ ਪੁੱਤ ਵਿਆਹੇ ਜਾਣ, ਪੋਤੇ ਵਿਆਹੇ ਜਾਣ, ਗਾਂ ਵੀ ਦੇਖਾਂ, ਮੁੰਡਿਆਂ ਨੂੰ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਟੀਕੇ ਟੂਕੇ ਲਵਾਓ, ਮੈਨੂੰ ਨਸਾਕ ਤੇ ਰਲਾ ਕੇ ਦਿਓ, ਮੈਂ ਤੁਹਾਡੇ ਸਿਰ ਦਾ ਛੱਤਰ ਹਾਂ, ਜਿੰਨਾ ਚਿਰ ਮੈਂ ਤੁਹਾਡੇ ਸਿਰ ਤੇ ਰਹੂੰਗਾ ਤੁਹਾਨੂੰ ਕੋਈ ਪਰਵਾਹ ਨਹੀਂ ਹੈ, ਵਡਿਆਉਂਦਾ ਹੈ ਵੀ ਮੇਰੀ ਕਦਰ ਰਹੇ। ਪਰ ਕਦਰ ਰਹਿੰਦੀ ਨਹੀਂ ਸੱਤ ਸੰਗਤ ਜੀ, ਉਸ ਵੇਲੇ ਅਤਿਅੰਤ ਸੱਤ ਦੀ ਆਸਾ ਲੱਗੀ ਰਹਿੰਦੀ ਹੈ, ਲੇਕਿਨ ਵਸਦਾ ਕਿੱਥੇ ਹੈ? ਅਥਿਤ ਭਵਨ, ਅਥਿਤ ਭਵਨ ਧਰਮਸ਼ਾਲਾ ਨੂੰ ਕਹਿੰਦੇ ਨੇ, ਜਿੱਥੇ ਅਭਿਆਗਤ ਰਾਤ ਕੱਟਣ, ਅਗਲੇ ਦਿਨ ਕੂਚ ਕਰ ਜਾਣ। ਆਹ ਜਿਹੜੀ ਦੇਹ ਹੈ ਅਥਿਤ ਭਵਨ, ਇਹ ਧਰਮਸ਼ਾਲਾ ਦੀ ਨਿਆਈ ਹੈ, ਜਿੰਨਾ ਚਿਰ ਵਾਹਿਗੁਰੂ ਦੀ ਆਗਿਆ ਹੈ ਉਨਾ ਚਿਰ ਇਹ ਦੇਹ ਵਿੱਚ ਰਹਿਣਾ, ਉਸ ਤੋਂ ਬਾਅਦ ਪਤਾ ਨਹੀਂ ਸੱਤ ਜੀ ਘਰ ਵਿੱਚੋਂ ਕਦੋਂ ਉੱਠ ਕੇ ਤੁਰ ਜਾਣਾ ਹੈ। ਇਸ ਕਰਕੇ ਪੰਡਿਤ ਜਨੋ ਦੇਹ ਦੀ ਹੰਗਤਾ ਤਿਆਗ ਦਿਓ, ਦੇਹ ਦੇ ਹਾਸਨਾ ਜਤਰ ਪਾਪੰ ਕੋਟ ਗਊ ਵੱਧਤੇ, ਜਹੀ ਜੀ ਕਰੋੜ ਗਊ ਵੱਧਤੀ, ਜਿਹਾ ਜਿਹਾ ਦੇਹ ਦੇ ਹਾਸ ਕਰ ਲਿਆ, ਦੇਹ ਦੀ ਹੰਗਤਾ ਧਾਰ ਲਈ, ਐਡਾ ਵੱਡਾ ਪਾਪ ਹੈ। ਇਸੇ ਕਰਕੇ ਸਾਧੂਆਂ ਨੂੰ ਕਿਤੇ ਆਪਾਂ ਗੱਲਾਂ ਬਾਤਾਂ ਕਰੀਏ, ਉਹ ਕਹਿਣਗੇ ਭਾਈ ਸਾਡਾ ਸਰੀਰ ਢਿੱਲਾ ਹੋ ਗਿਆ ਸੀ, ਸਾਡਾ ਸਰੀਰ ਫਲਾਣੇ ਥਾਂ ਗਿਆ ਸੀ। ਉਹ ਕਦੇ ਨੀ ਕਹਿੰਦੇ ਵੀ ਮੈਂ ਸਰੀਰ ਹਾਂ ਮੈਂ ਗਿਆ ਸੀ, ਕਦੇ ਨੀ ਕਹਿੰਦੇ ਮੈਂ ਬਿਮਾਰ ਹੋ ਗਿਆ। ਇਹ ਬਿਮਾਰੀਆਂ ਸਰੀਰ ਨੂੰ ਹੀ ਲੱਗਦੀਆਂ, ਆਪਾਂ ਨੂੰ ਲੱਗਦੀਆਂ। ਉਹ ਸੋਚਦੇ ਆ ਵੀ ਜਿੰਨਾ ਚਿਰ ਰਸਨਾ ਕਰਕੇ ਨੀ ਅਸੀਂ ਦੇਹ ਤੋਂ ਵੱਖਰੇ ਹੁੰਦੇ ਕਹਿ ਕੇ, ਫਿਰ ਮਨ ਕਰਕੇ ਕਿਵੇਂ ਹੋਵਾਂਗੇ। ਬੋਲਣਾ ਵੀ ਸਤਸੰਗ ਸੰਗਤ ਵਿੱਚ ਆਉਂਦਾ ਹੈ। ਗ੍ਰੰਥ ਸਵਾਸ ਸਾਹਿਬ ਅਨ ਧਰਮ ਪਤੰਤ ਮੋਹ ਕੂਬਦ ਲੱਭਦੇ ਹਨ ਤਤ ਆਸਰੰਗ ਨਾਨਕ। ਮਹਾਰਾਜ ਕਹਿੰਦੇ ਹੇ ਪੰਡਿਤ, ਗ੍ਰੰਥ ਸਵਾਸ ਸਾਹਿਬ ਅਨ ਧਰਮ, ਧਰਮ ਰਾਜਾ ਬੜਾ ਭਿਆਨਕ ਹੈ, ਕਿਹੜਾ ਹੈ ਪਰ ਉਹ ਧਰਮ ਰਾਜਾ ਸੁਣ ਸੁਣ ਹੀ ਡਰਾਇਆ, ਸੁਣ ਸੁਣ ਕੇ ਹਿਰਦਾ ਡਰਦਾ ਹੈ। ਧਰਮ ਰਾਜਾ ਬਾਣੀਆਂ ਬਹੁਤ ਹੀ ਕਿਹੜਾ ਹੈ, ਰਤੀਓ ਮਾਸਾ ਤੋਲ ਕਢਾਵਣੇ ਆ, ਮਾੜੇ ਮਾੜੇ ਪਾਪ ਨੂੰ ਵਿਚਾਰਦਾ ਰਹਿੰਦਾ, ਸਾਡੇ ਜਿਹੜੇ ਭੁੱਲੇ ਨਹੀਂ ਹੁੰਦੇ ਉਹ ਵੀ ਚੇਤੇ ਕਰਾ ਦਿੰਦਾ। ਸੋ ਉਹ ਗ੍ਰੰਥ ਸਵਾਸਾ ਸਾਡੇ ਸਵਾਸਾਂ ਨੂੰ ਗਿਣਦਾ ਰਹਿੰਦਾ ਵੀ ਕਿੰਨੇ ਗ੍ਰਹਿ ਦੇ ਨੇ, ਫਿਰ ਮੈਂ ਜਮਾਂ ਨੂੰ ਭੇਜਾਂ, ਲਿਆਵੇ ਮੇਰੇ ਕਚਹਿਰੀ ਚ ਇਹਨਾਂ ਨੂੰ ਹਾਜ਼ਰ ਕਰੇ। ਪਤੰਤ ਬਹੁਕੂਬ ਤੋਂ ਲੱਭਦੇ ਹਨ ਤਤਿਆ ਸ੍ਰਮ ਨਾਨਕ। ਇਹ ਜੀਵ ਕੀ ਹੈ, ਮੋਹ ਦੇ ਖੂਹ ਸੱਤ ਜੀ ਡਿੱਗਿਆ ਪਿਆ ਹੈ। ਇਸ ਮੋਹ ਦੇ ਖੂਹ ਚੋਂ ਕੱਢੇ ਕੌਣ ਖਾਲਸਾ ਜੀ, ਦੁਰਲੱਭ ਦੇਹ ਤੱਤ ਆਸਰੰਗ ਨਾਨਕ। ਕਹਿੰਦੇ ਮਹਾਰਾਜ ਫਿਰ ਕਿਵੇਂ ਨਿਕਲੀਏ? ਮਹਾਰਾਜ ਕਹਿੰਦੇ ਭਾਈ ਦੁਰਲੱਭ ਦੇਹ ਜਿਹੜੀ ਮਾਨਸ ਦੇਹੀ ਹੈ ਬਦੁਰਲੱਭ ਹੈ, ਬਸਾਂ ਮਿਲੀ ਹੈ, ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ। ਜਿਉਂ ਮਨ ਫਲ ਪੱਕ ਕੇ ਭੁਇੰਗ ਨੇ ਬਹੁਤ ਨਾ ਡੱਗ ਗਿਆ ਡਾ, ਪੱਕ ਕੇ ਬਿਰਛ ਦੇ ਫਲ ਡਿੱਗ ਪਵੇ, ਮੁੜ ਕੇ ਟਹਿਣੀ ਨੂੰ ਨਾ ਲੱਗ ਗਿਆ ਖਾਲਸਾ ਜੀ। ਮਾਨਸ ਦੇਹੀ ਹੱਥੋਂ ਛੁੱਟ ਗਈ, ਮੁੜ ਕੇ ਕੀ ਪਤਾ ਕਦੋਂ ਸਤਸੰਗ ਜੀ ਪ੍ਰਾਪਤ ਹੋ। ਸੋ ਦੁਰਲੱਭ ਦੇ ਜਿਹੜੀ ਕਠਨ ਲੱਭੀ ਆ ਆਪਾਂ ਨੂੰ ਕਿੰਨਿਆਂ ਜਨਮਾਂ ਬਾਅਦ, ਤਤ ਆਸਰੰਗ ਨਾਨਕ, ਉਹ ਤਤ ਸਰੂਪ ਜੋ ਬ੍ਰਹਮ ਹੈ, ਜੋ ਤਤਪਤ ਦਾ ਲਕਸ਼ਣ ਸਰੂਪ ਹੈ, ਉਹਦਾ ਆਸਰਾ ਲੈਣਾ ਕਰੋ ਹੰਗਤਾ ਤਿਆਗ ਕਰਕੇ। ਹੁਣ ਆਪਾਂ ਦੇਹ ਆਸਰੇ ਰਹਿੰਦੇ ਹਨ, ਉਹਦਾ ਆਸਰਾ ਲਈਏ। ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਕੈਸਾ ਹੈ ਉਹ ਪ੍ਰਾਪਤੀ, ਉਹਦਾ ਆਸਰਾ ਕਿਵੇਂ ਮਿਲੇਗਾ ਵਾਹਿਗੁਰੂ ਦਾ ਭਾਈ? ਕਹਿੰਦੇ ਜਦੋਂ ਗੋਪਾਲ ਪਰਮੇਸ਼ਰ ਦੀ ਕਿਰਪਾ ਹੋ ਜਾਵੇ। ਉਹ ਕੈਸਾ ਹੈ? ਗੋਬਿੰਦ ਗੋਬਿੰਦ ਗੋਪਾਲ ਕਿਰਪਾ। ਗੋ ਇੰਦਰੀਆਂ ਦਾ ਜੋ ਬਿੰਦ ਪ੍ਰਕਾਸ਼ਕ ਹੈ, ਗੋ ਇੰਦਰੀਆਂ ਨੂੰ ਵੀ ਕਹਿੰਦੇ, ਗੋ ਭਾਈ ਬਾਣੀ ਨੂੰ ਵੀ ਕਹਿੰਦੇ, ਜੋ ਵੇਦਾਂ ਦੀ ਬਾਣੀ ਦੁਆਰਾ ਬਿੰਦ ਜਾਣਨੇ ਯੋਗ ਹੈ, ਐਸਾ ਜੋ ਗੋਬਿੰਦ ਹੈ, ਗੋ ਪ੍ਰਿਥਵੀ ਦਾ ਕਹੀਏ ਪਾਲ ਪਾਲਣ ਵਾਲਾ ਹੈ, ਉਹਦੀ ਕਿਰਪਾ ਹੋ ਜਾਵੇ ਨਾ ਖਾਲਸਾ ਜੀ, ਫਿਰ ਵਾਹਿਗੁਰੂ ਦੇ ਆਸਰੇ ਸਤਸੰਗ ਹੋ ਜਾਂਦਾ। ਐਸੀ ਸਤਸੰਗ ਜੀ ਆਪ ਜੀ ਇਹ ਸਿੱਖਿਆ ਦੇ ਰਹੇ ਹੈ। ਇੱਕ ਸਲੋਕ ਹੋਰ ਸਤਸੰਗ ਜੀ ਦੱਸ ਰਹੇ ਨੇ ਇਹਨਾਂ ਦੀ ਹੰਗਤਾ ਮੇਟਣ ਵਾਸਤੇ। ਲੇਕਿਨ ਜਿਹੜਾ ਕਹਿ ਰਹੇ ਨੇ ਖੂਹ ਦੇ ਵਿੱਚ ਸਤਸੰਗ ਜੀ ਡਿੱਗਿਆ ਪਿਆ ਹੈ ਨਾ, ਗੋਹ ਦੇ ਵਿੱਚ, ਇੱਥੋਂ ਨਿਕਲਣਾ ਅਤਿਅੰਤ ਹੀ ਔਖਾ, ਸਾਰੇ ਹੀ ਆਪਾਂ ਡਿੱਗੇ ਹੋਏ। ਕੋਈ ਖਾਲਸਾ ਜੀ ਬ੍ਰਾਹਮਣ ਸੀ, ਉਹ ਕੁਦਰਤੀ ਜੰਗਲ ਨੂੰ ਚਲਿਆ ਗਿਆ। ਜਦੋਂ ਵਨ ਵਿੱਚ ਗਿਆ ਗਿਆ ਤਾਂ ਚਾਰ ਸੀ ਵੀ ਭਜਨੀ ਕਰਾਂ, ਲਿਖੀ ਵੀ ਨਹੀਂ ਕਰਦੇ, ਪਰ ਡਰ ਗਿਆ, ਬ੍ਰਾਹਮਣ ਦਾ ਦਿਲ ਨਹੀਂ ਹੁੰਦਾ। ਕੀ ਦੇਖਦਾ ਖਾਲਸਾ ਜੀ, 12 ਸੁੰਡਾਂ ਵਾਲਾ ਹਾਥੀ ਸੁੰਡ ਫਲਾਏ ਹੋਏ ਤਾਂ ਉਹਨੂੰ ਪੁਕਾਰੇ ਮਾਰਦਾ ਆਉਂਦਾ। ਡਰ ਕੇ ਸਾਹ ਸੰਜੀ, ਇੱਕ ਜੰਗਲ ਚ ਖੂਹ ਸੀ, ਉਹਦੇ ਤੇ ਸੀ ਬਰੋਟਾ, ਆਮ ਪਿੱਪਲ ਬਰੋਟੇ ਆ ਪੱਕਿਆਂ ਥਾਵਾਂ ਦੇ ਉੱਤੇ ਮਹਿਲਾਂ ਤੇ ਹੁੰਦੇ ਹਨ, ਉਹਦੀਆਂ ਜੜਾਂ ਸਾਹ ਸੰਜੀ ਖੂਚ ਨੂੰ ਲਟਕਦੀਆਂ ਸੀ। ਡਰਦਾ ਹਾਥੀ ਤੋਂ ਜਿਉਂ ਜੜਾਂ ਨੂੰ ਹੱਥ ਪਾਇਆ ਖੂਚ ਲਟਕ ਗਿਆ, ਬਈ ਨਿਕਲ ਜੂਗਾ ਪਰੇ ਹਾਥੀ, ਫਿਰ ਮੈਂ ਖੂਹ ਚੋਂ ਨਿਕਲ ਆਉਂ। ਹਵਾ ਬਹੁਤ ਚੱਲ ਰਹੀ ਸੀ ਸਾਧ ਸੰਗਤ ਜੀ, ਜੜਾਂ ਫੜ ਕੇ ਥੱਲੇ ਨੂੰ ਤਾਂ ਉੱਤਰ ਲਟਕ ਗਿਆ, ਥੋੜਾ ਜਿਹਾ ਨੀਵਾਂ ਹੋ ਗਿਆ ਵੀ ਹਾਥੀ ਦਾ ਸੁੰਡ ਨਾ ਮੇਰੇ ਤਾਈਂ ਪਹੁੰਚੇ। ਥੱਲੇ ਕੀ ਦੇਖਦਾ, ਇੱਕ ਬੜੀ ਭਾਰੀ ਸਰਾਲ ਖੂਹ ਚ ਦਿਖੀ, ਉਹਦਾ ਮੂੰਹ ਅੱਡਿਆ ਹੋਇਆ, ਕਈ ਦਿਨਾਂ ਦੀ ਭੁੱਖੀ ਵਿੱਚ ਵਿਚਾਰੀ ਡਿੱਗੀ ਹੋਈ, ਬਈ ਆਹ ਜੇ ਉੱਤੋਂ ਡਿੱਗ ਪਵੇ ਤਾਂ ਮੇਰੇ ਮੂੰਹ ਚ ਆ ਜਾਵੇ। ਉਹ ਤਾਂ ਉਦੋਂ ਵੀ ਡਰ ਗਿਆ ਸਾਧ ਸੰਗਤ, ਬਈ ਜੇ ਡਿੱਗ ਪਿਆ ਮੈਂ ਸਰਾਲ ਦੇ ਮੂੰਹ ਚ ਜਾਊਂ। ਉੱਤੇ ਹਾਥੀ ਫੁਕਾਟੇ ਮਾਰਦਾ ਹੈ, ਜਦ ਨੂੰ ਸਾਧ ਸੰਗਤ ਜੀ ਇੱਧਰ ਉੱਧਰ ਘਬਰਾਇਆ ਹੋਇਆ, ਜੜਾਂ ਫੜੀਆਂ ਹੋਈਆਂ, ਚਿੰਬੜਿਆ ਹੋਇਆ, ਕੀ ਦੇਖਦਾ, ਜੜਾਂ ਦੇ ਕਾਲਾ ਤੇ ਕਿਸ਼ਤਾ ਦੋ ਚੂਹੇ ਟੁੱਕਦੇ ਨੇ। ਸੋਚਦਾ ਵੀ ਇਹ ਜੜਾਂ ਇਹਨਾਂ ਨੇ ਟੁੱਕਤੀਆਂ, ਮੈਂ ਹੈ ਨਹੀਂ। ਪਰ ਸਤਸੰਗ ਜੀ ਚਿੰਤਾ ਜਨਕ ਤਾਂ ਸੀ ਨਾ ਇਹ ਵਾਰਤਾ, ਪਰ ਬੜੀ ਚਰਚਿਤ ਆਈ ਹਵਾ ਦੇ ਵਗਣ ਨਾਲ। ਉਸ ਬੋਹੜ ਦੇ ਉੱਤੇ ਇੱਕ ਡੂਮਣਾ ਬਖਿਆੜ ਲੱਗਿਆ ਹੋਇਆ ਸੀ, ਉਹ ਬਖਿਆੜ ਹਿੱਲ ਹਿੱਲ ਕੇ ਸਤਸੰਗ ਜੀ ਉਹਦੇ ਚ ਤੁਪ ਕੇ ਡਿੱਗਣ ਲੱਗ ਗਏ ਸਹਿਤ ਦੇ। ਉਹਦੇ ਤਾਹਾਂ ਨੂੰ ਮੂੰਹ ਕਰ ਲਿਆ ਬ੍ਰਾਹਮਣ ਨੇ, ਉਹਦੇ ਮੂੰਹ ਦੇ ਵਿੱਚ ਪੈਂਦੇ ਆ ਸਹਿਤ ਦੇ ਆਨੰਦ ਆਉਣ ਲੱਗ ਗਿਆ ਉਸ, ਉਹ ਸਹਿਤ ਦੇ ਆਨੰਦ ਵਿੱਚ ਸਤ ਸੰਗਤ ਜੀ ਨਾ ਤਾਂ ਸਰਾਲ ਚੇਤੇ ਨੇ ਜੀ, ਨਾ ਹਾਥੀ ਵੱਲ ਧਿਆਨ ਗਿਆ, ਨਾ ਚੂਹਿਆਂ ਵੱਲ ਗਿਆ, ਉਹ ਤਾਂ ਸਤ ਸੰਗਤ ਜੀ ਬੜਾ ਮਿਠਾਸ ਦਾ ਆਨੰਦ ਮਾਨਣ ਲੱਗ ਗਿਆ। ਕਿੰਨਾ ਚਿਰ ਮਾਨਣਾ ਸੀ ਸਤ ਸੰਗਤ ਜੀ, ਉਹ ਚੂਹਿਆਂ ਨੇ ਕਾਲੇ ਤੇ ਚਿੱਟੇ ਨੇ ਦੋਨਾਂ ਨੇ ਜੜ ਕੱਟ ਦਿੱਤੀ, ਦੜਾਕ ਦੇਣੇ ਖਰਚਾ ਜੀ ਸੁਰਾਲ ਦੇ ਮੂੰਹ ਚ ਪੈ ਗਿਆ ਬ੍ਰਾਹਮਣ ਜਾ ਕੇ, ਖਤਮ ਕਰ ਲਿਆ ਆਪਣੇ ਆਪ, ਕੋਈ ਯਤਨ ਨਾ ਕਰ ਸਕਿਆ। ਇਹ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਖਾਲਸਾ ਜੀ ਬ੍ਰਹਮਣ ਬ੍ਰਹਮ ਨੂੰ ਜਾਣਨੇ ਕਰਕੇ ਆ ਮਾਨਸਦੇਹੀ ਵਾਲਾ ਜਿਤਨੇ ਜੀਵ ਆਪਾਂ ਬ੍ਰਹਮਣ ਹੀ ਹਾਂ। ਜਨਮ ਜਾਏ ਤੇ ਸੂਦਰ, ਸੰਸਕਾਰ ਇੱਕ ਜੋਤਮਾ, ਵੇਦ ਪਾਠੀ ਵਿਭੇਦ ਵਿਪਰਾ, ਬ੍ਰਹਮ ਜਨਮ ਸੀ ਬ੍ਰਹਮਣ। ਆਪਾਂ ਸਾਰੇ ਭਾਈ ਬ੍ਰਹਮ ਨੂੰ ਜਾਣਨ ਵਾਸਤੇ ਆਏ ਹਾਂ ਕਿ ਨਹੀਂ, ਇੱਥੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਈਏ, ਉਹਨੂੰ ਮਿਲਿਆ ਸ਼ਾਂਤੀ ਹੋਜੂ, ਸੁੱਖ ਹੋਜੂ, ਜੂਨਾਂ ਤੋਂ ਛੁੱਟ ਜਾਵਾਂਗੇ, ਇਹ ਹੈ ਕਿ ਨਹੀਂ ਮਨ ਵਿੱਚ ਸਾਰਿਆਂ ਦੀ ਭਾਵਨਾ। ਔਰ ਜਿਹੜਾ ਬ੍ਰਹਮ ਨੂੰ ਜਾਣਨ ਦੀ ਇੱਛਾ ਧਾਰਦਾ ਉਹਨੂੰ ਬ੍ਰਹਮਣ ਕਹਿੰਦੇ ਹੈ, ਜਾਤੀ ਕਰਕੇ ਬ੍ਰਹਮਣ। ਸੋ ਖਾਲਸਾ ਜੀ, ਆਪਾਂ ਵੀ ਆ ਸੰਸਾਰ ਜੰਗਲ 'ਚ ਆਏ ਹੋਏ ਹਾਂ, ਆਪਾਂ ਨੂੰ ਸਤਿ ਜੀ 12 ਮਹੀਨਿਆਂ ਦਾ ਜਿਹੜਾ ਸਾਲ ਹੈ ਨਾ, ਇਹ 12 ਮਹੀਨੇ ਉਹਦੇ 12 ਸੁੰਡ ਨੇ ਸਾਲ ਦੇ, ਸਾਲ ਰਾਤੀ ਹੈ। ਆਪਾਂ ਗੋਹ ਦੇ ਖੂਹ ਵਿੱਚ ਲਟਕਦੇ ਹਾਂ ਖਾਲਸਾ ਜੀ, ਉਮਰ ਆਪਣੀ ਸਤਸੰਗ ਜੀ ਲੱਜ ਹੈ। ਜਿਵੇਂ ਉਹ ਜੜਾਂ ਨੂੰ ਲਟਕਦਾ ਸੀ ਨਾ ਜੜ ਦੇ ਆਸਰੇ, ਆਪਾਂ ਸਤਸੰਗ ਜੀ ਮੋਹ ਦੇ ਖੂਹ ਚ ਲਟਕਦਾ ਰਹੇ ਪਰ ਉਮਰ ਦੇ ਆਸਰੇ, ਜਿੰਨਾ ਚਿਰ ਉਮਰ ਹੈ ਉਨਾ ਚਿਰ ਹੀ ਮੋਹ ਦੇ ਖੂਹ ਚ ਲਟਕਾਂਗੇ। ਕਾਲਾ ਤੇ ਚਿੱਟਾ ਚੂਹਾ ਇੱਕ ਰਾਤ ਤੇ ਇੱਕ ਦਿਨ, ਇਹ ਆਪਣੀ ਉਮਰ ਨੂੰ ਸਤਸੰਗ ਜੀ ਕੱਟੀ ਜਾਂਦੇ ਆ, ਖਤਮ ਕਰੀ ਜਾਂਦੇ ਆ ਦੋਨੋਂ। ਉਧਰ ਮੌਤ ਆ ਜਿਹੜੀ ਸਤਸੰਗ ਜੀ ਸਰਾਲ ਦੀ ਨੇ ਆਈਆਂ, ਮੂੰਹ ਵੱਡੀ ਹੈ ਵੀ ਹੁਣ ਵੀ ਮੇਰੇ ਮੂੰਹ ਚ ਆਇਆ, ਹੁਣ ਵੀ ਮੇਰੇ ਮੂੰਹ ਚ ਆਇਆ। ਇਹ ਖਾਲਸਾ ਜੀ, ਜਿਵੇਂ ਉਹ ਬ੍ਰਾਹਮਣ ਉਹ ਸਹਿਤ ਦੇ ਰਸ ਵਿੱਚ ਫਸਿਆ ਹੋਇਆ ਸੀ ਨਾ, ਮਚਾਕੇ ਮਾਰ ਮਾਰ ਸਵਾਦ ਮਾਣਦਾ ਸੀ, ਇਹ ਜੀਵ ਨੂੰ ਨਾ ਤਾਂ ਮੌਤ ਦੀ ਪਰਵਾਹ ਹੈ, ਨਾ ਸਮਾਂ ਤੇ ਖੁਸ਼ੀਆਂ ਮਨਾਉਂਦਾ। ਕਹਿੰਦਾ ਹੁਣ ਸਾਲ ਲੰਘ ਗਿਆ, ਬੱਲੇ ਬਈ ਮੇਰੀ ਉਮਰ ਇੰਨੀ ਹੋ ਗਈ, ਖੁਸ਼ੀ ਮਨਾਉਂਦਾ। ਇਉਂ ਨਹੀਂ ਪਤਾ ਮੈਂ ਖਤਮ ਹੁੰਦਾ ਜਾਂਦਾ, ਇਉਂ ਨਹੀਂ ਪਤਾ ਵੀ ਰਾਤ ਦਿਨ ਮੇਰੀ ਤਾਂ ਉਮਰ ਨੂੰ ਘਟਾਈ ਜਾਂਦੇ ਕੱਟੀ ਜਾਂਦੇ ਹੈ, ਇਉਂ ਨਹੀਂ ਪਤਾ ਮੈਂ ਸਰਾਲ ਦੇ ਮੌਤ ਦੇ ਮੂੰਹ ਚ ਚਲੇ ਜਾਣ। ਇਹ ਵਿਸ਼ਿਆਂ ਦੇ ਸਵਾਦ ਲੈਂਦਾ ਫਿਰਦਾ, ਜਿਵੇਂ ਸਹਿਤ ਨੂੰ ਚੱਟਦਾ ਸੀ ਉਹ ਬ੍ਰਾਹਮਣ। ਇਉਂ ਖਾਲਸਾ ਜੀ ਅਗਿਆਨੀ ਹੈ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਇਹਨੂੰ ਸੋਝੀ ਨਹੀਂ ਆਉਂਦੀ। ਤਾਂ ਮਹਾਰਾਜ ਕਹਿੰਦੇ ਹੈ ਪਤ ਮੋਹ ਖੂਬ ਦੁਰਲੱਭ ਦੇ ਹਨ, ਦੁਰਲੱਭ ਦੇ ਪਾ ਕੇ ਵੀ ਇਹ ਮੋਹ ਦੇ ਖੂਹ ਵਿੱਚ ਸਤ ਸੰਗਤ ਜੀ ਲਟਕਦਾ ਹੈ। ਤਤ ਦੇ ਆਸਰੇ ਨਾਨਕ, ਇਹਦਾ ਫਰਜ਼ ਬਣਦਾ ਤਤ ਸ਼ੀਘਰ ਹੀ ਆਸਰਾ ਵਾਹਿਗੁਰੂ ਦਾ ਲਵੇ, ਵਿਸ਼ਿਆਂ ਵਿਕਾਰਾਂ ਦੇ ਸਵਾਦ ਵਿੱਚ ਨਾ ਫਸੇ। ਆਸਰਾ ਤਾਂ ਲੈ ਹੋ ਸਤਸੰਗ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਕਿਰਪਾ ਹੋਊਗੀ ਤਾਂ ਸਤਸੰਗ ਜੀ ਜਾਗਰਤ ਅਵਸਥਾ ਵਿੱਚ ਵੀ ਗੋਬਿੰਦ ਦਾ ਨਾਮ ਜਪੇ, ਸੁੱਤਾ ਪਿਆ ਵੀ ਵਾਹਿਗੁਰੂ ਦਾ ਜਾਪ ਜਪੇ, ਸੁਖੋਪਤ ਅਵਸਥਾ ਵਿੱਚ ਵੀ, ਸੁਪਨ ਅਵਸਥਾ ਵਿੱਚ ਵੀ ਵਾਹਿਗੁਰੂ ਦਾ ਜਾਪ ਜਪੇ, ਫਿਰ ਭਾਈ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਉਹ ਸਦਾ ਹੀ ਕਿਰਪਾਲੂ ਉਸਦਾ ਬਿਰਧ ਹੈ। ਸੋ ਖਾਲਸਾ ਜੀ, ਤਿੰਨ ਹੀ ਸਲੋਕ ਹੋਏ ਹਨ, ਟਾਈਮ ਸਤਸੰਗ ਜੀ ਉੱਤੇ ਹੋ ਚੱਲਿਆ, ਇੱਥੇ ਹੀ ਵਿਸ਼ਰਾਮ ਦਿੰਦੇ, ਪੁੱਠਾ ਚੁੱਕਾ ਮਾਫ ਕਰਨੀਆਂ। ਸਹਿਜੇ ਸਹਿਜੇ ਭਾਈ ਹੈ ਸਹਿਜ ਕਰਤੀ ਬਾਣੀ, ਅੰਮ੍ਰਿਤਮਈ ਬਾਣੀ ਭਾਈ ਉੱਤਮ ਹੈ, ਸਤਿਗੁਰੂ ਜੀ ਕਿਰਪਾ ਕਰਨੇ ਭੜਕੜੀਆਂ ਆਪਣੀਆਂ ਲੈ ਕੇ ਲਾਉਣ, ਜਿਸ ਕਰਕੇ ਕਿਰਤ ਕਿਰਤ ਹੋਈਏ। ਅਗਲੇ ਸਲੋਕਾਂ ਦਾ ਕੱਲ ਨੂੰ ਸਤਸੰਗ ਜੀ ਵਿਖਿਆਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੰਜ ਦਰਸ਼ਨ ਕਰਨਾ ਹੋਂਗ ਨਿਹਾਰੀ ਸਤਿਗੁਰ ਚਰਨਾ, ਜੀ ਕੇ ਦਾਤੇ ਪ੍ਰੀਤਮ ਪ੍ਰਮ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ, ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦਿੱਠ ਸੋ ਜਾਣੀ, ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨਾ ਜਾਏ ਮੇਰਾ ਪ੍ਰਭ ਅਵਨਾਸੀ, ਤੁਮ ਮਿਹਰਬਾਨ ਦਾਸ ਹਮ ਦੀਨਾ, ਨਾਨਕ ਸਾਹਿਬ ਪਰ ਪੁਰ ਲੀਨਾ, ਮਿਲ ਲਿਓ ਦਿਆਲ ਟਹਿ ਪਏ ਦੁਆਰਿਆ, ਰੱਖ ਲੇ ਵੋ ਦੀਨ ਦਿਆਲ ਪਰਮਤ ਬਹੁ ਹਾਰਿਆ, ਭਗਤ ਬਛਲ ਤੇਰਾ ਬਿਰਧ ਹਰ ਪਤ ਤੇ ਉਧਾਰਿਆ, ਤੁਝ ਬਿਨ ਨਾਹੀ ਕੋਏ ਬਿਨੋ ਮੋਏ ਸਾਰਿਆ, ਕਰ ਗਹਿ ਲਿਓ ਦਿਆਲ ਸਾਗਰ ਸੰਸਾਰਿਆ, ਹੋਵੇ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟਿਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਚ ਕੋਟੰਗਰ ਚੰਤ ਤੋਯੰ ਲੇਪਨ ਰਕਤ ਚਰਮਣ ਨਵੰਤ ਦੁਆਰੰ ਪੀਤ ਰੈਤੰ ਬਾਏ ਰੂਪੰਗ ਸਤੰਭਨ ਕਾਚ ਕੋਟੰਗਰ ਚੰਤ ਤੋਯੰ ਲੇਪਨ ਰਕਤ ਚਰਮਣ ਨਵੰਤ ਦੁਆਰੰ ਪੀਤ ਰੈਤੰ ਬਾਏ ਰੂਪੰਗ ਸਤੰਭਨ ਗੋਬਿੰਦ ਨਾਮਕ ਨੈ ਸੁਮਰੰਤ ਅਗਿਆਨੀ ਜਾਨੰਤ ਅਥਰੰ ਦੁਰਲਭ ਦੇ ਉਦਹੰਤ ਸਾਧ ਸਰਨ ਨਾਨਕ ਹਰ 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 ਹਰੇ ਜਪੰਤ ਦੁਰਲਭ ਦੇ ਉਦਹੰਤ ਸਾਧ ਸਰਨ ਨਾਨਕ ਹਰ 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 ਹਰੇ ਜਪੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਯੋਗ ਸਤਸੰਗੀ ਜਨੋ ਅਕਾਲ ਪੁਰਖ ਅੰਤਰਜਾਮੀ ਦੀ ਪਖਸ਼ ਦਾ ਸਦਕਾ ਜਿੱਥੇ ਆਪਾਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਉੱਥੇ ਭਾਵਨਾ ਧਾਰ ਕੇ ਅੰਮ੍ਰਿਤਮਈ ਬਾਣੀ ਦੀ ਸਤਸੰਗ ਜੀ ਵਿਚਾਰ ਸੰਗ੍ਰਹਿ ਕਰਨ ਵਾਸਤੇ ਆਪਾਂ ਤਤਪਰ ਹਾਂ। ਆਪ ਗੁਰੂ ਅਰਜਨ ਦੇਵ ਸਾਹਿਬ ਜੀ ਕਾਂਸ਼ੀ ਤੋਂ ਸਤਸੰਗ ਜੀ ਚੱਲ ਕੇ ਆਏ, ਦਰੇਡੇ ਬਾਠ ਕੱਟ ਕੇ ਹਰੀ ਲਾਲ ਕ੍ਰਿਸ਼ਨ ਲਾਲ ਦੋਨੋ ਭਰਾਤਾ ਵਿਦਵਾਨ ਪੰਡਿਤ ਹਨ, ਜਿਨ੍ਹਾਂ ਦੇ ਖਾਨਦਾਨ ਚ ਪੁਸਤਾ ਤੋਂ ਵਿਦਿਆ ਚਲੀ ਆ ਰਹੀ, ਜਿਨ੍ਹਾਂ ਦੇ ਦਾਦੇ ਗੋਪਾਲ ਦੱਤ ਨੂੰ ਮਹਾਰਾਜ ਨੇ ਨਿਹਾਲ ਨਿਹਾਲ ਕੀਤਾ ਉਪਦੇਸ਼ ਦੇ ਕੇ, ਗੋਪਾਲ ਦੱਤ ਦੇ ਉਸ ਤੋਂ ਵੀ ਅੱਗੇ ਦਾਦੇ ਬਿਸ਼ਨ ਦੱਤ ਨੂੰ ਸਤਸੰਗ ਜੀ ਕੁੱਤੇ ਦੀ ਜੂਨੀ ਭੋਗ ਕੇ ਮ੍ਰਿਤੂ ਪ੍ਰਾਪਤ ਹੋਏ ਹੋਏ ਕਰਕ ਦੇ ਉੱਤੇ ਅੰਮ੍ਰਿਤਮਈ ਜਲ ਦਾ ਛਿੱਟਾ ਦੇ ਕੇ ਉਹਦੀ ਵੀ ਕਲਿਆਣ ਕੀਤੀ। ਐਸੇ ਸਮਰੱਥ ਖਾਲਸਾ ਜੀ ਐਸ ਘਰ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਅੱਜ ਜੋ ਗੋਪਾਲ ਦੱਤ ਨੂੰ ਉਪਦੇਸ਼ ਦਿੱਤਾ ਸੀ, ਪੜ ਪੁਸਤਕ ਸੰਧਿਆ ਬਾਦਮ ਤਿਲਭੂਤ ਸਵਗ ਸਮਾਧਮ ਏ ਕ੍ਰਿਸ਼ਨੰ ਸਰਬਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵ ਸੁਜੇ ਕੋ ਜਾਨ ਭੇ ਨਾਨਕ ਤਾ ਕੋ ਦਾਸਾ ਸੋਈ ਨਿਰੰਜਨ ਦੇ, ਐਸਾ ਖਾਲਸਾ ਜੀ ਬ੍ਰਹਮਈ ਬ੍ਰਹਮ ਦੇ ਵਿੱਚ ਅਭੇਦਤਾ ਵਾਲਾ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਜੋ ਦਿੱਤਾ ਸੀ, ਉਹ ਭਾਈ ਇਹ ਦੋਨੋਂ ਭਰਾ ਗੋਪਾਲ ਦੱਤ ਦੇ ਪੋਤਰੇ ਚਾਰੇ ਸਲੋਕਾਂ ਨੂੰ ਆਪਦੇ ਪੁਸਤਕਾਲੇ ਚੋਂ ਪੜ੍ਹ ਕੇ ਨਿਹਾਲ ਸ਼ਾਂਤੀ ਨੂੰ ਪ੍ਰਾਪਤ ਹੋ ਕੇ ਸਤਸੰਗ ਦੀ ਅੱਜ ਭਾਵਨਾ ਦੇ ਨਾਲ ਇਹ ਬਾਣੀ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਵਿੱਚ ਹਾਜ਼ਰ ਹੋਏ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਪਹੁੰਚੇ, ਤੀਰਥ ਇਸ਼ਨਾਨ ਕੀਤਾ ਹੈ, ਬਾਣੀ ਭੇਟਾ ਕੀਤੀ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਨਾਲ ਹੀ ਆਪ ਵੀ ਬੇਨਤੀਆਂ ਕੀਤੀਆਂ, ਹੇ ਮਹਾਰਾਜ ਕਿਰਪਾ ਕਰੋ, ਵਿਦਿਆ ਅਧਿਐਨ ਕਰਨ ਵਾਲੀ ਕੋਈ ਕਸਰ ਨਹੀਂ, ਬ੍ਰਹਮਣ ਜਾਤੀ ਸਾਡੀ ਉਤਪਤੀ ਹੈ, ਸਾਰੀ ਜ਼ਿੰਦਗੀ ਵਿਦਿਆ ਦੇ ਵਿੱਚ ਪ੍ਰਵਿਰਤ ਹੋਇਆਂ ਦੀ ਲੰਘ ਗਈ, ਹੋਰ ਕੋਈ ਵਿਹਾਰ ਨਹੀਂ ਕੀਤਾ। ਵਿਦਿਆ ਵੀ ਉਹ ਜਿਸ ਨੂੰ ਬ੍ਰਹਮ ਵਿਦਿਆ ਕਹਿੰਦੇ ਹੈ, ਵਿਦਿਆ ਤਾਂ ਭਾਈ ਸਾਰੀ ਦੁਨੀਆਂ ਕਾਲਜਾਂ ਸਕੂਲਾਂ ਚ ਪੜ੍ਹਦੇ ਹੈ, ਲੇਕਿਨ ਕਾਲਜਾਂ ਸਕੂਲਾਂ ਵਾਲੀ ਵਿਦਿਆ ਸ਼ਾਂਤੀ ਨਹੀਂ ਦਿੰਦੀ ਹੈ। ਜੇ ਉਸ ਵਿਦਿਆ ਵਿੱਚੋਂ ਸ਼ਾਂਤੀ ਹੋਵੇ ਤਾਂ ਭਾਈ ਗੁਰਬਾਣੀ ਨੂੰ ਕੌਣ ਪੜ੍ਹੇ। ਕਿਰਪਾ ਕਰੋ ਮਹਾਰਾਜ ਜੀ, ਸਾਡੇ ਦਾਦਾ ਜੀ ਨੂੰ ਜੋ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਉਹ ਚਾਰ ਸਲੋਕਾਂ ਦੇ ਪੜ੍ਹਨੇ ਮਾਤਰ ਸੇ ਸਾਡਾ ਮਨ ਇੱਕ ਛਿਣ ਵਿੱਚ ਇਕਾਗਰ ਹੋ ਗਿਆ ਸੀ। ਅੱਜ ਮਹਾਰਾਜ ਸਾਡੀ ਬਿਰਥਾ ਪੀੜਾ ਵੀ ਸੁਣੋ, ਗੁਰੂ ਅਰਜਨ ਦੇਵ ਜੀ ਤੁਸੀਂ ਉਹੀ ਰੂਪ, ਸਾਡਾ ਮੋਹ ਨਹੀਂ ਮਿਟਦਾ, ਸਾਡੇ ਅੰਦਰੋਂ ਹੰਗਤਾ ਨਹੀਂ ਮਿਟਦੀ, ਇਹ ਦੋਨੋਂ ਐਸੀਆਂ ਬਿਮਾਰੀ ਸਾਨੂੰ ਉਪਾਧੀਆਂ ਚਿੰਬੜੀਆਂ ਹੋਈਆਂ, ਇਹਨਾਂ ਨੇ ਬਹੁਤ ਹੀ ਸਾਨੂੰ ਦੁਖੀ ਕੀਤਾ ਹੋਇਆ, ਕਿਰਪਾ ਕਰਕੇ ਉਪਦੇਸ਼ ਦਿਓ ਸਾਡੀ ਭਾਸ਼ਾ ਦੇ ਅੰਦਰ।
ਆਪ ਜੀ ਨੇ ਸਤਸੰਗ ਜੀ ਇਹਨਾਂ ਦੋਨਾਂ ਭਰਾਵਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ ਹੈ 67 ਸਲੋਕਾਂ ਦੇ ਅੰਦਰ। ਤਿੰਨ ਸਲੋਕ ਸਤਸੰਗ ਜੀ ਕੱਲ ਆਪਾਂ ਵਿਚਾਰ ਚੁੱਕੇ ਹਾਂ, ਦੋ ਸਲੋਕਾਂ ਦੇ ਅੰਦਰ ਇਹਨਾਂ ਦਾ ਬੋਹ ਮਿਟਿਆ ਹੈ, ਜਿਤਨਾ ਪਰਿਵਾਰ ਦਾ, ਮਾਤਾ ਪਿਤਾ ਦਾ, ਸੰਬੰਧੀਆਂ ਦਾ, ਪੁੱਤਰ ਧੀਆਂ ਦਾ, ਸਭ ਬੋਹ ਮਿਟ ਦਿੱਤਾ ਮਹਾਰਾਜ ਨੇ ਦੋ ਸਲੋਕ ਵਿਚਾਰ ਕਰਕੇ। ਅੱਗੇ ਖਾਲਸਾ ਜੀ ਤੀਸਰੇ ਤੇ ਚੌਥੇ ਸਲੋਕ ਦੇ ਅੰਦਰ ਆਪ ਜੀ ਇਹਨਾਂ ਦੀ ਹੰਗਤਾ ਮੇਟ ਰਹੇ ਨੇ। ਹੰਗਤਾ ਪਹਿਲਾਂ ਖਾਲਸਾ ਜੀ ਆਪਣੀ ਦੇਹ ਦੀ ਫੁਰਦੀ ਹੈ, ਮੇਰੇ ਵਰਗਾ ਸੋਹਣਾ ਕੋਈ ਨਹੀਂ, ਉਸ ਤੋਂ ਉਪਰੰਤ ਸੋਚਦਾ ਮੇਰੇ ਵਰਗਾ ਗੁਣੀ ਕੋਈ ਨਹੀਂ। ਐਸੇ ਸੱਸ ਦੀ ਜਿਹੜੀ ਹੰਗਤਾ ਹੈ, ਤੀਜਾ ਸਲੋਕ ਕੱਲ ਵਿਚਾਰ ਚੁੱਕੇ ਹਾਂ ਹੰਗਤਾ ਦੀ ਨਿਵਰਤੀ ਅਰਥੇ ਜੋ ਹੈ, ਚੌਥਾ ਖਾਲਸਾ ਜੀ ਆਰੰਭ ਹੋ ਰਿਹਾ ਹੈ। ਜੈਸੇ ਜੈਸੇ ਇਹ ਪ੍ਰੇਮੀ ਪੰਡਿਤ ਪ੍ਰਸ਼ਨ ਕਰ ਰਹੇ ਨੇ, ਮਹਾਰਾਜ ਜੀ ਉੱਤਰ ਦੇ ਰਹੇ ਨੇ ਖਾਲਸਾ ਜੀ। ਆਪ ਵਿਅਕਤੀਆਂ ਨੂੰ ਇਕਾਗਰ ਕਰੋ, ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜੀਏ। ਕਿਸ ਪ੍ਰਕਾਰ ਸਤਸੰਗ ਜੀ ਬੜੇ ਵੱਡੇ ਵਿਦਵਾਨ ਪੰਡਿਤਾਂ ਨੂੰ ਵੀ ਆਪ ਜੀ ਸਤਸੰਗ ਜੀ ਉਪਦੇਸ਼ ਦੇ ਕੇ ਅਤਿਅੰਤ ਨਿਹਾਲ ਕਰ ਰਹੇ ਹਨ। ਕਾਚ ਕੋਟੰਗ ਚੰਦ ਤੋਯੰ, ਹੇ ਪੰਡਿਤ ਜੀ ਤੁਸੀਂ ਹੰਗਤਾ ਧਾਰਦੇ ਹੋ ਦੇਹ ਦੀ, ਦੇਹ ਦਾ ਕੀ ਹੰਕਾਰ ਹੈ? ਤੋਯੰ ਪਾਣੀ ਨੂੰ ਕਹਿੰਦੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪੂਰਤ ਸੂਰਤ ਕਰ ਅਪਾਰਾ। ਪਿਤਾ ਦੀ ਬਿੰਦ ਤੋਂ, ਮਾਂ ਦੀ ਰਕਤ ਤੋਂ ਉਹ ਪਾਣੀ ਰੂਪੀ ਨੇ ਦੋਨੋਂ। ਇਹਨਾਂ ਤੋਂ ਕਾਚ ਕੋਟੰਗ ਚੰਦ, ਕੱਚਾ ਕਿਲਾ ਸਰੀਰ ਦਾ ਰਚਿਆ ਹੋਇਆ ਹੈ, ਇਹ ਵਾਹਿਗੁਰੂ ਨੇ ਰਚਨਾ ਰਚੀ ਹੈ ਮਾਤਾ ਦੇ ਉਦਰ ਦੇ ਅੰਦਰ। ਇਹ ਕੱਚੇ ਕਿਲੇ ਨੇ ਜੋ ਸਰੀਰ ਬਣਾਇਆ, ਇਹ ਪਾਣੀ ਤੋਂ ਬਣਿਆ ਹੋਇਆ। ਇਸ ਪਾਣੀ ਤੇ ਜੰਤੂ ਘਰਿਆ, ਮਾਟੀ ਕਰ ਲਿਆ, ਦੇਹਰਾ ਕਰਿਆ। ਲੇਪਨ ਰਕਤ ਚਰਮਣ ਹੈ, ਫਿਰ ਕਿਲਾ ਤਾਂ ਬਣਾ ਦਿੱਤਾ, ਉੱਤੇ ਲੇਪਨ ਕਰੀਦਾ ਹੈ। ਲੇਪਨ ਕਾਹਦਾ ਹੈ? ਗਾਰਾ ਬਣਾ ਲਈਏ, ਜਿਵੇਂ ਗਾਰਾ ਬਣਾ, ਮਾਂਝਾ ਬਣਾ ਕੇ ਲਿਪਦੀਆਂ, ਮਿਸਤਰੀ ਬਣਾਉਂਦੇ ਸੀਮਿੰਟ ਦਾ ਗਾਰਾ ਆਦਿਕ, ਪਾਣੀ ਪਾ ਕੇ ਇੱਧਰ ਖੂਨ ਦਾ ਤੇ ਚੰਬ ਦਾ।